ਸਤਨਾਮ ਸ੍ਰੀ ਵਾਹਿਗੁਰੂ ਸਾਹਿਬ ਜੀ ਵਡਹੰਸ ਮਹੱਲਾ ਤੀਜਾ ਘਰ ਪਹਿਲਾ ਇੱਕ ਓਅੰਕਾਰ ਸਤਿਗੁਰ ਪ੍ਰਸਾਦ ਮਨ ਮੈਲੈ ਸਭ ਕਿਛੁ ਮੈਲਾ ਤਨ ਧੋਤੈ ਮਨ ਹਸ਼ਾ ਨਾ ਹੋਏ ਇਹ ਜਗਤ ਭਰਮ ਭੁਲਾਇਆ ਵਿਰਲਾ ਬੂਝੈ ਕੋਏ ਮਨ ਮੈਲੈ ਸਭ ਕਿਛੁ ਮੈਲਾ ਤਨ ਧੋਤੈ ਮਨ ਹਸ਼ਾ ਨਾ ਹੋਏ ਇਹ ਜਗਤ ਭਰਮ ਭੁਲਾਇਆ ਵਿਰਲਾ ਬੂਝੈ ਕੋਏ ਜਪ ਮਨ ਮੇਰੇ ਤੂੰ ਏਕੋ ਨਾਮ ਸਤਿਗੁਰ ਦੀਆ ਮੋਕਾਉ ਇਹੋ ਨਿਧਾਨ ਰਹਾਉ ਸਦਾ ਕੇ ਆਸਣ ਜੇ ਸਿਖੈ ਇੰਦਰੀ ਵਸ ਕਰ ਕਮਾਏ ਮਨ ਕੀ ਮੈਲ ਨਾ ਉਤਰੈ ਹਉ ਮੈਂ ਮੈਲ ਨਾ ਜਾਏ ਇਸ ਮਨ ਕਉ ਹੋਰ ਸੰਜਮ ਕੋ ਨਾਹੀ ਵਿਣ ਸਤਿਗੁਰ ਕੀ ਸਰਣਾਏ ਸਤਿਗੁਰ ਮਿਲਿਆ ਉਲਟੀ ਭਈ ਕਹਿਣਾ ਕਿਛੂ ਨਾ ਜਾਏ ਭਣਤ ਨਾਨਕ ਸਤਿਗੁਰ ਕਉ ਮਿਲ ਦੋ ਮਰੈ ਗੁਰ ਕੈ ਸ਼ਬਦ ਫਿਰ ਜੀਵੈ ਕੋਏ ਮਮਤਾ ਕੀ ਮਲ ਉਤਰੈ ਇਹੋ ਮਨ ਹਸ਼ਾ ਹੋਏ ਭਣਤ ਨਾਨਕ ਸਤਿਗੁਰ ਕਉ ਮਿਲ ਦੋ ਮਰੈ ਗੁਰ ਕੈ ਸ਼ਬਦ ਫਿਰ ਜੀਵੈ ਕੋਏ ਮਮਤਾ ਕੀ ਮਲ ਉਤਰੈ ਇਹੋ ਮਨ ਹਸ਼ਾ ਹੋਏ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ
ਪਤਿਤ ਪਾਵਨ ਭਗਤ ਵਤਸਲ ਕਰੁਣਾ ਨਿਧਾਨ ਜੁਗੋ ਜੁਗਾ ਅਟਲ ਗਰੀਬ ਨਿਵਾਜ ਧੰਨ ਧੰਨ ਸਤਿਗੁਰੂ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦੀ ਪਾਵਨ ਪਵਿੱਤਰ ਹਜ਼ੂਰੀ ਵਿੱਚ ਬਿਰਾਜਮਾਨ ਗੁਰੂ ਰੂਪ ਪਿਆਰੀ ਸਾਧ ਸੰਗਤ ਜੀਓ ਆਪ ਜੀ ਬਹੁਤ ਵਡਭਾਗੀ ਹੋ ਜੋ ਧੰਨ ਸੋਢੀ ਸੁਲਤਾਨ ਸ੍ਰੀ ਗੁਰੂ ਰਾਮਦਾਸ ਜੀ ਸਤਿਗੁਰਾਂ ਦੇ ਬਖਸ਼ਿਸ਼ਮਈ ਅਸਥਾਨ ਸੱਚਖੰਡ ਸ੍ਰੀ ਹਰਿਮੰਦਰ ਸਾਹਿਬ ਜੀ ਅਤੇ ਗੁਰਦੁਆਰਾ ਮੰਜੀ ਸਾਹਿਬ ਦੀਵਾਨ ਹਾਲ ਵਿਖੇ ਹਾਜ਼ਰੀਆਂ ਭਰ ਕੇ ਆਪਣੇ ਜੀਵਨ ਦੀਆਂ ਇਹਨਾਂ ਘੜੀਆਂ ਨੂੰ ਸਫਲਿਆਂ ਬਣਾ ਰਹੇ ਹੋ। ਸੱਚਖੰਡ ਸ੍ਰੀ ਹਰਿਮੰਦਰ ਸਾਹਿਬ ਜੀ ਤੋਂ ਜੋ ਆਪਾਂ ਨੂੰ ਅੱਜ ਇਹ ਪਾਵਨ ਪਵਿੱਤਰ ਸ੍ਰੀ ਮੁਖਵਾਕ ਦੀ ਪ੍ਰਾਪਤੀ ਹੋਈ ਹੈ ਜਿਸ ਦੇ ਵਿੱਚ ਤੀਸਰੇ ਗੁਰਦੇਵ ਧੰਨ ਧੰਨ ਸਤਿਗੁਰੂ ਸ੍ਰੀ ਗੁਰੂ ਅਮਰਦਾਸ ਜੀ ਮਹਾਰਾਜ ਭੱਲੇ ਅਮਰਦਾਸ ਗੁਣ ਤੇਰੇ ਤੇਰੀ ਉਪਮਾ ਤੋਹੇ ਬਣ ਆਵੇ ਸਤਿਗੁਰਾਂ ਨੇ ਜੋ ਆਪਾਂ ਨੂੰ ਮੂਲ ਰੂਪ ਦੇ ਵਿੱਚ ਇਹ ਬਖਸ਼ਿਸ਼ ਕੀਤੀ ਹੈ ਮਨੁੱਖ ਦੇ ਮਨ ਦੀ ਮੈਲ ਦਾ ਜ਼ਿਕਰ ਕੀਤਾ ਹੈ ਕਿ ਜਿੰਨਾ ਚਿਰ ਤੱਕ ਮਨੁੱਖ ਦੇ ਮਨ ਦੇ ਅੰਦਰ ਅਵਗੁਣਾਂ ਦੀ ਮੈਲ ਹੈ ਉਹਨਾਂ ਚਿਰ ਤੱਕ ਇਸ ਦੇ ਕੀਤੇ ਹੋਏ ਜਿਹੜੇ ਅਡੰਬਰ ਹਨ ਕੇਵਲ ਅਤੇ ਕੇਵਲ ਦਿਖਾਵੇ ਮਾਤਰ ਹਨ। ਕੋਈ ਤਪ ਕਰ ਰਿਹਾ ਹੈ, ਕੋਈ ਦਾਨ ਕਰ ਰਿਹਾ ਹੈ, ਕੋਈ ਤੀਰਥਾਂ ਦਾ ਰਟਨ ਕਰ ਰਿਹਾ ਹੈ, ਪਰ ਜਿੰਨਾ ਚਿਰ ਤੱਕ ਮਨੁੱਖ ਦੇ ਅੰਦਰ ਤ੍ਰਿਸ਼ਨਾ ਦੀ, ਹਉਮੈ ਦੀ, ਵਾਸ਼ਨਾ ਦੀ ਮੈਲ ਹੈ ਉਹਨਾਂ ਚਿਰ ਤੱਕ ਉਹ ਅਡੰਬਰ ਕਰ ਰਿਹਾ ਹੈ। ਜਿਸ ਤਰ੍ਹਾਂ ਹਜ਼ੂਰ ਦੇ ਪਾਵਨ ਬਚਨ ਆਪਾਂ ਪੜ੍ਹਦੇ ਹਾਂ, ਨਾਵਣ ਚੱਲੇ ਤੀਰਥੀ ਮਨ ਖੋਟੇ ਤਨ ਚੋਰ, ਇੱਕ ਭਉ ਲੱਥੀ ਨਾਤਿਆਂ ਦੋਏ ਭਾਉ ਚੜ੍ਹੀਏ ਸਹੋਰ, ਬਾਹਰ ਧੋਤੀ ਤੂੰਬੜੀ ਅੰਦਰ ਵਿਸ਼ ਨਿਕੋਰ, ਸਾਧ ਭਲੇ ਅਣ ਨਾਤਿਆਂ ਚੋਰ ਸੇ ਚੋਰਾ ਚੋਰ। ਜਿਸ ਤਰ੍ਹਾਂ ਸੰਤ ਬਾਬਾ ਦਰਸ਼ਨ ਸਿੰਘ ਜੀ ਕੁੱਲੀ ਵਾਲੇ ਮਹਾਂਪੁਰਸ਼, ਇਹਨਾਂ ਨੂੰ ਕਿਸੇ ਗੁਰਮੁਖ ਨੇ ਕਿਹਾ ਵੀ ਚਲੋ ਸੱਚਖੰਡ ਸ਼੍ਰੀ ਹਰਿਮੰਦਰ ਸਾਹਿਬ ਜੀ ਵਿਖੇ ਮੱਥਾ ਟੇਕਣ ਵਾਸਤੇ ਚੱਲੀਏ। ਬਾਬਾ ਜੀ ਆਖਣ ਲੱਗੇ, ਗੁਰਮੁਖਾ ਅਸੀਂ ਇੱਕ ਦਿਨ ਗਏ ਸੀ ਸੱਚਖੰਡ ਸ਼੍ਰੀ ਹਰਿਮੰਦਰ ਸਾਹਿਬ ਜੀ ਵਿਖੇ, ਮੱਥਾ ਟੇਕਿਆ ਹੈ, ਬਸ ਪੱਕੇ ਤੌਰ 'ਤੇ ਹੀ ਟੇਕ ਦਿੱਤਾ ਹੈ, ਫਿਰ ਇੱਥੋਂ ਮੱਥੇ ਨੂੰ ਚੁੱਕਿਆ ਨਹੀਂ। ਸੰਸਾਰ ਦੇ ਲੋਕ ਆਉਂਦੇ ਹਨ, ਮੱਥਾ ਟੇਕਦੇ ਹਨ, ਫਿਰ ਆਪਣਾ ਮੱਥਾ ਚੁੱਕ ਕੇ ਲੈ ਜਾਂਦੇ ਹਨ। ਅਸੀਂ ਪੱਕਾ ਮੱਥਾ ਟੇਕ ਦਿੱਤਾ ਹੈ, ਫਿਰ ਅਸੀਂ ਆਪਣੇ ਮੱਥੇ ਨੂੰ ਚੁੱਕਿਆ ਨਹੀਂ। ਸਾਧ ਸੰਗਤ ਜੀ, ਦੋ ਤਰ੍ਹਾਂ ਦੀ ਹੀ ਮੈਲ ਹੋਇਆ ਕਰਦੀ ਹੈ, ਦੋ ਤਰ੍ਹਾਂ ਦੀ ਹੀ ਪਵਿੱਤਰਤਾ ਹੋਇਆ ਕਰਦੀ ਹੈ। ਇੱਕ ਤਨ ਦੀ ਮੈਲ ਹੈ, ਇੱਕ ਮਨ ਦੀ ਮੈਲ ਹੈ। ਇਸੇ ਤਰ੍ਹਾਂ ਇੱਕ ਤਨ ਦੀ ਪਵਿੱਤਰਤਾ ਹੁੰਦੀ ਹੈ, ਦੂਸਰੀ ਮਨ ਦੀ ਪਵਿੱਤਰਤਾ ਹੁੰਦੀ ਹੈ। ਇਹ ਦੋਨਾਂ ਦੇ ਅਲੱਗ ਅਲੱਗ ਦੋ ਤਰ੍ਹਾਂ ਦੇ ਸਾਧਨ ਹਨ। ਤਨ ਦੀ ਮੈਲ ਨੂੰ ਧੋਣਾ ਹੈ, ਉਹ ਤਰੀਕਾ ਅਲੱਗ ਹੈ। ਅਗਰ ਕਿਸੇ ਨੇ ਆਪਣੇ ਮਨ ਦੀ ਮੈਲ ਨੂੰ ਧੋਣਾ ਹੈ ਤਾਂ ਉਹ ਤਰੀਕਾ ਅਲੱਗ ਹੈ। ਜਿਸ ਤਰ੍ਹਾਂ ਪਾਵਨ ਬਾਣੀ ਦੇ ਵਿੱਚ ਬਚਨ ਹਨ, ਜਲ ਕੈ ਮੱਜਨ ਜੇ ਗਤ ਹੋਵੇ ਨਿਤ ਨਿਤ ਮੇਂਡ ਕਨਾਵੇ, ਜੈਸੇ ਮੇਂਢਕ ਤੈਸੇ ਓਏ ਨਰ ਫਿਰ ਫਿਰ ਜੋਨੀ ਆਵੇ, ਮਨੋ ਕਠੋਰ ਮਰੇ ਬਾ ਨਾਰਸ ਨਰਕ ਨ ਬਾਂਚਿਆ ਜਾਈ, ਹਰ ਕਾ ਸੰਤ ਮਰੇ ਹੜੰਬੈ ਤਾਂ ਸਗਲੀ ਸੈਨ ਤਰਾਈ, ਭਾਵੇਂ ਉਹ ਧਾਰਮਿਕ ਅਸਥਾਨ ਜਿਨ੍ਹਾਂ 'ਤੇ ਸਾਧੂ ਮਹਾਤਮਾ ਦਾ ਵਾਸਾ ਰਿਹਾ, ਲੰਬਾ ਸਮਾਂ ਵਾਸਤੇ ਉਹ ਟਿਕੇ ਰਹਿਣ, ਉੱਥੇ ਭਜਨ ਬੰਦਗੀ ਕਰਨ, ਉਹ ਭਜਨ ਬੰਦਗੀ ਦਾ ਜਿਹੜਾ ਪ੍ਰਭਾਵ ਹੈ ਸੂਕਸ਼ਮ ਰੂਪ ਦੇ ਵਿੱਚ, ਉੱਥੇ ਕੁਦਰਤੀ ਤੌਰ 'ਤੇ ਜਿਹੜੇ ਜਲ ਦੇ ਸਰੋਤ ਹੋਇਆ ਕਰਦੇ ਹਨ ਉਹਨਾਂ ਦੇ ਉੱਪਰ ਪੈ ਜਾਂਦਾ ਹੈ। ਜਿਸ ਤਰ੍ਹਾਂ ਸੱਚਖੰਡ ਸ਼੍ਰੀ ਹਰਿਮੰਦਰ ਸਾਹਿਬ ਜੀ ਵਿਖੇ ਅੱਠੇ ਪੈਰ ਭਜਨ ਬੰਦਗੀ ਹੁੰਦੀ ਰਹਿੰਦੀ ਹੈ, ਕੀਰਤਨ ਹੁੰਦਾ ਰਹਿੰਦਾ ਹੈ, ਪਰਮਾਤਮਾ ਦਾ ਜਸ ਹੁੰਦਾ ਰਹਿੰਦਾ ਹੈ, ਔਰ ਜਿਹੜੇ ਫਿਰ ਇਸ ਤਰ੍ਹਾਂ ਇਸ਼ਨਾਨ ਕਰਦੇ ਹਨ ਉਹਨਾਂ ਨੂੰ ਬਹੁਤ ਵੱਡਾ ਲਾਭ ਮਿਲ ਜਾਂਦਾ ਹੈ। ਉਹਨਾਂ ਦੇ ਜਿਹੜੇ ਬੜੇ ਵੱਡੇ ਭਾਗ ਹਨ, ਬੜੇ ਵੱਡੇ ਪੁੰਨ ਹਨ, ਉਹ ਇਸ਼ਨਾਨ ਕਰਨ ਮਾਤਰ ਦੇ ਨਾਲ ਬਣ ਜਾਂਦੇ ਹਨ। ਪਰ ਇਸ ਦੇ ਨਾਲ ਦੀ ਨਾਲ ਜੇਕਰ ਕੋਈ ਮਨੁੱਖ ਅੱਗੋਂ ਵਾਸਤੇ ਵੀ ਸੁਚੇਤ ਹੋਵੇ, ਅੱਗੋਂ ਵਾਸਤੇ ਵੀ ਇਸ ਪਰਮਾਰਥ ਦੇ ਰਸਤੇ ਦੇ ਉੱਪਰ ਚੱਲੇ, ਜਿਵੇਂ ਹਜ਼ੂਰ ਨੇ ਫਰਮਾਇਆ ਹੈ ਕਿ ਰਾਮਦਾਸ ਸਰੋਵਰ ਨਹਾਤੇ ਸਭ ਉਤਰੇ ਪਾਪ ਕਮਾਤੇ। ਸਧਾਰਨ ਜਲ ਦੇ ਨਾਲ ਇਸ਼ਨਾਨ ਕਰਨ ਦੀ ਹੋਰ ਗੱਲ ਹੈ, ਧਾਰਮਿਕ ਅਸਥਾਨਾਂ ਦੇ ਜਲ ਦੇ ਨਾਲ ਇਸ਼ਨਾਨ ਕਰਨ ਦੀ ਹੋਰ ਗੱਲ ਹੈ, ਫਰਕ ਹੁੰਦਾ ਹੈ ਬਹੁਤ ਹੈ। ਸੰਤੋ ਰਾਮਦਾਸ ਸਰੋਵਰ ਨੀਕਾ, ਜੋ ਨਹਾਵੈ ਸੋ ਕੁੱਲ ਤਰਾਵੈ, ਉਧਾਰ ਹੋਆ ਹੈ ਜੀ ਕਾ। ਸਧਾਰਨ ਜਲ ਦੇ ਨਾਲ ਇਸ਼ਨਾਨ ਕਰਨ ਦੇ ਨਾਲ ਮਨੁੱਖ ਦੇ ਤਨ ਦੀ ਮੈਲ ਲੱਥ ਜਾਂਦੀ ਹੈ, ਨਾਮ ਰੂਪੀ ਅੰਮ੍ਰਿਤ ਜਲ ਦੇ ਵਿੱਚ ਇਸ਼ਨਾਨ ਕਰਨ ਦੇ ਨਾਲ ਮਨੁੱਖ ਦੇ ਮਨ ਦੀ ਮੈਲ ਲੱਥ ਜਾਂਦੀ ਹੈ। ਹੁਣ ਜਿਹੜਾ ਆਪਾਂ ਸਰੋਵਰ ਦੇ ਵਿੱਚ ਇਸ਼ਨਾਨ ਕਰਦੇ ਹਾਂ, ਇਸ ਦੇ ਵਿੱਚ ਨਾਮ ਪ੍ਰਵੇਸ਼ ਕੀਤਾ ਹੋਇਆ ਹੈ, ਇਸ ਦੇ ਵਿੱਚ ਬਾਣੀ ਪ੍ਰਵੇਸ਼ ਕੀਤੀ ਹੋਈ ਹੈ, ਤਾਂ ਇਸ ਦੀ ਮਹਾਨਤਾ ਹੈ। ਸਧਾਰਨ ਪਾਣੀ ਦੀ ਗੱਲ ਹੋਰ ਹੈ, ਭਾਵੇਂ ਜੋ ਪੁਰਾਤਨ ਸਮੇਂ ਤੋਂ ਜੋ ਨਹਿਰਾਂ ਤੋਂ ਜਾਂ ਨਦੀਆਂ ਤੋਂ ਪਾਣੀ ਲਿਆਂਦਾ ਜਾਂਦਾ ਸੀ, ਫਿਰ ਉਹ ਸਰੋਵਰ ਦੇ ਵਿੱਚ ਪਾਇਆ ਜਾਂਦਾ, ਨਦੀਆਂ ਨੂੰ ਕੋਈ ਮਹਾਨ ਨਹੀਂ ਆਖਦਾ, ਨਹਿਰਾਂ ਨੂੰ ਕੋਈ ਮਹਾਨ ਨਹੀਂ ਆਖਦਾ, ਪਰ ਜਦ ਉਹ ਜਲ ਅੰਮ੍ਰਿਤ ਸਰੋਵਰ ਦੇ ਵਿੱਚ ਆ ਕੇ ਪ੍ਰਵੇਸ਼ ਕਰ ਜਾਂਦਾ ਹੈ, ਉਦੋਂ ਫਿਰ ਅੰਮ੍ਰਿਤ ਰੂਪ ਹੋ ਜਾਂਦਾ ਹੈ, ਫਿਰ ਜਲ ਰੂਪ ਹੋ ਜਾਂਦਾ ਹੈ। ਇਹ ਦਾਸ ਨੇ ਤਾਂ ਬੇਨਤੀ ਕੀਤੀ ਹੈ ਕਿ ਕਈ ਵਾਰੀ ਆਪਾਂ ਜਾਣੇ ਅਣਜਾਣੇ ਦੇ ਵਿੱਚ ਸਤਿਗੁਰਾਂ ਦੇ ਘਰ ਦੀ ਨਿੰਦਾ ਦੇ ਭਾਗੀ ਬਣ ਜਾਂਦੇ ਹਾਂ। ਹਜ਼ੂਰ ਨੇ ਸ਼੍ਰੀ ਜਪਜੀ ਸਾਹਿਬ ਜੀ ਦੇ ਵਿੱਚ ਸਾਨੂੰ ਇਹ ਸਿੱਖਿਆ ਦਿੱਤੀ ਹੈ, ਭਰੀਐ ਹੱਥ ਪੈਰ ਤਨ ਦੇ, ਪਾਣੀ ਧੋਤੈ ਉਤਰ ਸਖੇ। ਕਹਿੰਦੇ ਹੱਥ ਮੈਲੇ ਹੋ ਗਏ ਹਨ, ਘੱਟਾ ਮਿੱਟੀ ਪੈ ਗਿਆ ਹੈ, ਪੈਰ ਮੈਲੇ ਹੋ ਗਏ ਹਨ, ਸਰੀਰ ਮੈਲਾ ਹੋ ਗਿਆ ਹੈ, ਘੱਟਾ ਮਿੱਟੀ ਪੈ ਗਿਆ ਹੈ, ਤਾਂ ਇਹ ਐਸੀ ਮੈਲ ਜਿਹੜੀ ਹੈ ਇਹ ਪਾਣੀ ਦੇ ਨਾਲ ਲੱਥ ਜਾਂਦੀ ਹੈ। ਪਰ ਨਾਲ ਦੀ ਨਾਲ ਹਜ਼ੂਰ ਨੇ ਇਹ ਫਰਮਾਇਆ, ਮੂਤ ਪਲੀਤੀ ਕੱਪੜ ਹੋਏ ਦੇ ਸਾਬੂਣ ਲਈਏ ਉਹ ਧੋਏ। ਜੇਕਰ ਕਹਿੰਦੇ ਕੱਪੜਾ ਮੈਲਾ ਹੋ ਗਿਆ ਹੈ ਤਾਂ ਫਿਰ ਸਾਬਣ ਮਾਰੋ, ਸਾਬਣ ਮਾਰਨ ਦੇ ਨਾਲ ਉਸਦੀ ਮੈਲ ਨਿਕਲ ਜਾਂਦੀ ਹੈ। ਹੁਣ ਜੋ ਸਤਿਗੁਰੂ ਜੀ ਸਮਝਾਉਣਾ ਚਾਹੁੰਦੇ ਹਨ ਉਹ ਇਹ ਹੈ, ਭਰੀਐ ਮਤ ਪਾਪਾਂ ਕੈ ਸੰਗ, ਉਹ ਧੋਪੈ ਨਾਵੇਂ ਕੈ ਰੰਗ। ਮਨੁੱਖ ਦਾ ਮਨ, ਮਨੁੱਖ ਦੀ ਮਤ ਪਾਪਾਂ ਦੇ ਨਾਲ ਮੈਲੀ ਹੋਈ ਹੋਈ ਹੈ, ਇਸ ਦੇ ਵਿੱਚ ਅਨੇਕ ਪ੍ਰਕਾਰ ਦੀ ਮੈਲ ਹੈ, ਹਉਮੈ ਦੀ ਮੈਲ ਹੈ, ਤ੍ਰਿਸ਼ਨਾ ਦੀ ਮੈਲ ਹੈ, ਵਾਸ਼ਨਾ ਦੀ ਮੈਲ ਹੈ। ਸਾਧ ਸੰਗਤ ਜੀ, ਬਾਣੀ ਪੜ੍ਹਨ ਦੇ ਨਾਲ, ਬਾਣੀ ਵਿਚਾਰਨ ਦੇ ਨਾਲ ਮਨੁੱਖ ਦਾ ਜਿਹੜਾ ਮਨ ਹੈ ਨਾ, ਉਹ ਕਿਸੇ ਲੈ ਦੇ ਵਿੱਚ ਆ ਜਾਂਦਾ ਹੈ, ਕਿਸੇ ਢੰਗ ਤਰੀਕੇ ਦੇ ਵਿੱਚ ਉਹ ਸਿੱਧਾ ਹੋ ਜਾਂਦਾ ਹੈ, ਆ ਜਾਂਦਾ ਹੈ। ਫਿਰ ਕੋਈ ਗੁਰਮੁਖ ਪਰਮਾਤਮਾ ਦੇ ਨਾਮ ਦਾ ਅਭਿਆਸ ਕਰੇ, ਫਿਰ ਮੈਲ ਲੱਥਣੀ ਸ਼ੁਰੂ ਹੁੰਦੀ ਹੈ। ਪਹਿਲਾਂ ਬਾਣੀ ਦੀ ਜ਼ਰੂਰਤ ਹੈ, ਬਾਣੀ ਹੋਵੇਗੀ ਫਿਰ ਨਾਮ ਜਪਿਆ ਜਾਵੇਗਾ, ਫਿਰ ਨਾਮ ਦਾ ਹਿਰਦੇ ਦੇ ਵਿੱਚ ਵਾਸਾ ਹੋਵੇਗਾ। ਹਜ਼ੂਰ ਨੇ ਜਿਸ ਤਰ੍ਹਾਂ ਫਰਮਾਇਆ ਹੈ, ਇਹ ਬਾਣੀ ਜੋ ਜੀਓ ਜਾਣੈ ਤਿਸ ਅੰਤਰ ਰਵੈ ਹਰ ਨਾਮਾ। ਸਤਿਗੁਰ ਕੀ ਜਿਸਨੋ ਮਤ ਆਵੈ ਸੋ ਸਤਿਗੁਰ ਮਾਹੇ ਸਮਾਨਾ। ਦਾਸ ਨੇ ਪਹਿਲਾਂ ਵੀ ਕਈ ਵਾਰੀ ਬੇਨਤੀ ਕੀਤੀ ਹੈ, ਕਈ ਲੋਕ ਕਈ ਡੇਰੇਦਾਰ ਐਸਾ ਪ੍ਰਚਾਰ ਕਰਦੇ ਹਨ ਕਿ ਨਹੀਂ ਜੀ ਬਾਣੀ ਦੀ ਜ਼ਰੂਰਤ ਨਹੀਂ, ਸਿੱਧਾ ਤੁਸੀਂ ਨਾਮ ਜਪੋ। ਇਸ ਤਰ੍ਹਾਂ ਨਹੀਂ ਹੁੰਦਾ। ਬਹੁਤ ਤੇਜ਼ ਕਿਸੇ ਨੂੰ ਬੁਖਾਰ ਚੜ੍ਹਿਆ ਹੋਵੇ, ਟੀਕਾ ਸਿੱਧਾ ਨਹੀਂ ਲਾਇਆ ਜਾਂਦਾ, ਪਹਿਲਾਂ ਦਵਾਈ ਦਿੱਤੀ ਜਾਂਦੀ ਹੈ। ਕਹਿੰਦੇ ਸਿੱਧਾ ਨਹੀਂ ਲੱਗੇਗਾ, ਨਾਮ ਸਿੱਧਾ ਅਸਰ ਕਰਦਾ ਹੈ, ਪਰ ਉਸਦੇ ਵਾਸਤੇ ਸਰੀਰ ਨੂੰ ਪਹਿਲਾਂ ਸਧਾਰਨ ਹਾਲਤ ਦੇ ਵਿੱਚ ਲਿਆਉਣਾ ਪੈਂਦਾ ਹੈ। ਉਹ ਕਿਵੇਂ ਆਵੇਗਾ? ਸਤਿਗੁਰ ਦੀ ਬਾਣੀ ਦੇ ਨਾਲ ਆਵੇਗਾ, ਫਿਰ ਨਾਮ ਦੀ ਕਿਰਪਾ ਵਰਤਦੀ ਹੈ। ਭਰੀਐ ਮਤ ਪਾਪਾਂ ਕੈ ਸੰਗ, ਉਹ ਧੋਪੈ ਨਾਵੇਂ ਕੈ ਰੰਗ। ਭਾਈ ਸਾਹਿਬ, ਭਾਈ ਗੁਰਦਾਸ ਸਾਹਿਬ ਜੀ ਜਿਸ ਤਰ੍ਹਾਂ ਫਰਮਾਉਂਦੇ ਹਨ, ਖਾਂਡ ਖਾਂਡ ਕਹੇ ਜਿਹਬਾ ਨਾ ਸਵਾਦ, ਮਿੱਠੋ ਆਵੇ ਅਗਨ ਅਗਨ ਕਹੇ ਸੀਤ ਨਾ ਵਿਨਾਸ਼ ਹੈ। ਕਹਿੰਦੇ ਤੁਸੀਂ ਮੁਖ ਦੇ ਨਾਲ ਖੰਡ ਖੰਡ ਆਖੀ ਜਾਓ, ਖੰਡ ਖੰਡ ਆਖੀ ਜਾਓ, ਤੁਹਾਡਾ ਮੂੰਹ ਜਿਹੜਾ ਹੈ ਨਾ ਉਹ ਮਿੱਠਾ ਨਹੀਂ ਹੋਵੇਗਾ। ਸਰਦੀ ਦੇ ਦਿਨ ਹਨ, ਤੁਸੀਂ ਆਪਣੇ ਮੁਖ ਦੇ ਨਾਲ ਅੱਗ ਅੱਗ ਆਖੀ ਜਾਓ, ਅੱਗ ਅੱਗ ਆਖੀ ਜਾਓ। ਕਹਿੰਦੇ ਤੁਹਾਡੇ ਸਰੀਰ ਨੂੰ ਨਿੱਘ ਨਹੀਂ ਮਿਲਣ ਲੱਗਾ। ਮੂੰਹ ਮਿੱਠਾ ਉਦੋਂ ਹੋਵੇਗਾ ਜਦ ਆਪਾਂ ਖੰਡ ਨੂੰ ਚੁੱਕ ਕੇ ਆਪਣੇ ਮੂੰਹ ਦੇ ਵਿੱਚ ਪਾ ਲਵਾਂਗੇ। ਸਰੀਰ ਨੂੰ ਨਿੱਘ ਉਦੋਂ ਮਿਲੇਗਾ ਜਦ ਅਸੀਂ ਅੱਗ ਦੇ ਨੇੜੇ ਹੋਵਾਂਗੇ, ਉਸ ਤੋਂ ਪਹਿਲਾਂ ਨਹੀਂ। ਖੰਡ ਖੰਡ ਕਹੇ ਜਿਹਬਾ ਨਾ ਸਵਾਦ, ਮਿੱਠੋ ਆਵੇ ਅਗਨ ਅਗਨ ਕਹੇ ਸੀਤ ਨਾ ਵਿਨਾਸ਼ ਹੈ। ਵੈਦ ਵੈਦ ਕਹੇ ਰੋਗ ਮਿਟਤ ਨਾ ਕਾਹੂ ਕੋ, ਦਰਬ ਦਰਬ ਕਹੇ ਕੋ ਦਰਬੈ ਨਾ ਵਿਲਾਸ ਹੈ। ਕਹਿੰਦੇ ਮੂੰਹ ਦੇ ਨਾਲ ਵੈਦ ਵੈਦ ਆਖਣ ਦੇ ਨਾਲ ਕੋਈ ਅਰੋਗ ਨਹੀਂ ਹੋ ਜਾਂਦਾ। ਜਿੰਨਾ ਚਿਰ ਤੱਕ ਵੈਦ ਦੀ ਦਵਾਈ ਠੀਕ ਢੰਗ ਦੇ ਨਾਲ ਨਾ ਖਾਵੇ, ਜਿੰਨਾ ਚਿਰ ਤੱਕ ਵੈਦ ਦੇ ਦੱਸੇ ਹੋਏ ਪਰਹੇਜ਼ ਨਾ ਰੱਖੇ, ਜਿੰਨੀ ਦਵਾਈ ਦੀ ਜ਼ਰੂਰਤ ਹੈ ਉਸ ਤੋਂ ਕਈ ਗੁਣਾ ਜ਼ਿਆਦਾ ਪਰਹੇਜ਼ ਦੀ ਜ਼ਰੂਰਤ ਹੈ। ਠੀਕ ਹੈ, ਮਨ ਦੇ ਵਿੱਚ ਮੈਲ ਹੁੰਦੀ ਹੈ, ਮਨ ਦੇ ਵਿੱਚ ਔਗੁਣ ਹੁੰਦੇ ਹਨ। ਸ਼੍ਰੀ ਗੁਰੂ ਰਾਮਦਾਸ ਮਹਾਰਾਜ ਜੀ ਦੇ ਇਤਿਹਾਸ ਦੇ ਵਿੱਚ ਬਚਨ ਆਉਂਦੇ ਹਨ, ਜਿਮ ਨਿਸ ਦਿਨ ਘਰ ਕਾਜ ਸੁਧਾਰੇ, ਤਿਆਗੇ ਕਬੂ ਨਾ ਲਾਗੇ ਪਿਆਰੇ, ਤਥਾ ਪ੍ਰੇਮ ਧਰੋ ਗੁਰਬਾਣੀ, ਪੜ੍ਹੋ ਸੁਣੋ ਪ੍ਰੀਤ ਰੁਚ ਠਾਨੀ। ਫਿਰ ਹਜ਼ੂਰ ਨੇ ਫਰਮਾਇਆ, ਕਿਆ ਗੁਰ ਕਹੈ ਕਰੈ ਹਮ ਕਹਾਂ, ਸਨੈ ਸਨੈ ਮਨ ਮੋਰੋ ਮਹਾਂ। ਬਾਣੀ ਦੇ ਨਾਲ ਹਿਰਦਾ ਜੋੜਨਾ ਹੈ। ਸਤਿਗੁਰੂ ਸਾਨੂੰ ਬਾਣੀ ਦੇ ਵਿੱਚ ਕੀ ਸਿੱਖਿਆ ਦੇ ਰਹੇ ਹਨ, ਸਾਡੇ ਕਰਮ ਕਿਸ ਤਰ੍ਹਾਂ ਦੇ ਹਨ? ਜਿਹੜੇ ਮਾੜੇ ਕਰਮ ਹਨ ਤਾਂ ਸ਼ਰਮ ਆਉਣੀ ਚਾਹੀਦੀ ਹੈ, ਸ਼ਰਮ ਮਹਿਸੂਸ ਕਰਨੀ ਚਾਹੀਦੀ ਹੈ, ਫਿਰ ਗੁਰੂ ਦੇ ਅੱਗੇ ਅਰਦਾਸ ਕਰਨੀ ਚਾਹੀਦੀ ਹੈ, ਹਮ ਮੈਲੇ ਤੁਮ ਊਜਲ ਕਰਤੇ, ਹਮ ਨਿਰਗੁਣ ਤੂੰ ਦਾਤਾ, ਹਮ ਮੂਰਖ ਤੁਮ ਚਤੁਰ ਸਿਆਣੇ, ਤੂੰ ਸਰਬ ਕਲਾ ਕਾ ਗਿਆਤਾ, ਮਾਧੋ ਹਮ ਐਸੇ ਤੂੰ ਐਸਾ। ਵੀ ਤੁਹਾਡੀ ਬਾਣੀ ਤਾਂ ਇਸ ਤਰ੍ਹਾਂ ਕਹਿ ਰਹੀ ਹੈ, ਪਰ ਅਸੀਂ ਇਸ ਤਰ੍ਹਾਂ ਦੇ ਹਾਂ, ਤੁਸੀਂ ਕਿਰਪਾ ਕਰੋ, ਤੁਸੀਂ ਰਹਿਮਤ ਕਰੋ। ਮਾਧੋ ਹਮ ਐਸੇ ਤੂੰ ਐਸਾ, ਹਮ ਪਾਪੀ ਤੁਮ ਪਾਪ ਖੰਡਨ, ਨੀਕੋ ਠਾਕੁਰ ਦੇਸਾ। ਭਾਈ ਸਾਹਿਬ ਜੀ ਦੇ ਬਚਨ ਹਨ, ਵੈਦ ਵੈਦ ਕਹਿ ਰੋਗ ਮਿਟਤ ਨਾ ਕਾਹੂ ਕੋ, ਦਰਬ ਦਰਬ ਕਹਿ ਕੋ ਦਰਬੈ ਨਾ ਬਿਲਾਸ ਹੈ, ਧਨ ਧਨ ਕਹਿ ਕੇ ਧਨ ਦੀਆਂ ਗੱਲਾਂ ਕਰਕੇ ਕੋਈ ਧਨਾੜ ਨਹੀਂ ਬਣ ਜਾਂਦਾ ਜਿੰਨਾ ਚਿਰ ਤੱਕ ਧਨ ਜਿਹੜਾ ਹੈ ਨਾ ਜੇਬ ਦੇ ਵਿੱਚ ਨਾ ਆ ਜਾਵੇ, ਕੋਲ ਨਾ ਆ ਜਾਵੇ। ਚੰਦਨ ਚੰਦਨ ਕਹੇ ਪ੍ਰਗਟ ਨਾ ਸੁਬਾਸ ਬਾਸ, ਚੰਦ ਚੰਦ ਕਹੇ ਉਜਿਆਰੋ ਨਾ ਪ੍ਰਗਾਸ ਹੈ। ਚੰਦਨ ਚੰਦਨ ਕਹਿਣ ਦੇ ਨਾਲ ਚੰਦਨ ਦੀ ਖੁਸ਼ਬੂ ਨਹੀਂ ਮਿਲ ਜਾਂਦੀ, ਚੰਦ ਚੰਦ ਕਹਿਣ ਦੇ ਨਾਲ ਸ਼ੀਤਲਤਾਈ ਨਹੀਂ ਮਿਲ ਜਾਂਦੀ। ਚੰਦਨ ਚੰਦਨ ਕਹੇ ਪ੍ਰਗਟ ਨਾ ਸੁਬਾਸ ਬਾਸ, ਚੰਦ ਚੰਦ ਕਹੇ ਉਜਿਆਰੋ ਨਾ ਪ੍ਰਗਾਸ ਹੈ। ਤੈਸੇ ਗਿਆਨ ਗੋਸ਼ਟ ਕਹਿਤ ਨਾ ਰਹਿਤ ਪਾਵੈ, ਕਰਨੀ ਪ੍ਰਧਾਨ ਭਾਨ ਉਦਤ ਆਕਾਸ਼ ਹੈ। ਕਹਿੰਦੇ ਇਸੇ ਪ੍ਰਕਾਰ ਦੇ ਨਾਲ ਨਿਰੀਆਂ ਪੁਰੀਆਂ ਗਿਆਨ ਦੀਆਂ ਗੱਲਾਂ ਕਰਨ ਦੇ ਨਾਲ ਕੋਈ ਗਿਆਨਵਾਨ ਨਹੀਂ ਹੋ ਜਾਂਦਾ। ਕਰਨੀ ਨੂੰ ਪ੍ਰਧਾਨਤਾ ਦਿੱਤੀ ਗਈ ਹੈ, ਜੈ ਕਰਨੀ ਤੈ ਪੂਰੀ ਮਤ, ਕਰਨੀ ਬਾਜੋਂ ਘੱਟੇ ਘੱਟ। ਕਰਨੀ ਚੰਗੀ ਨਹੀਂ ਤਾਂ ਫਿਰ ਘਾਟੇ ਹੀ ਘਾਟੇ ਹਨ, ਫਿਰ ਜੀਵ ਨੂੰ ਉੱਚਾ ਨਹੀਂ ਉੱਠ ਸਕਦਾ। ਕਿਸੇ ਅਫਸਰ ਦੀ ਪਹਿਚਾਣ ਕਰਨੀ ਹੋਵੇ ਤਾਂ ਪੈਮਾਨਾ ਕੀ ਹੈ, ਤਰੀਕਾ ਕੀ ਹੈ, ਉਸਦੇ ਮੋਢੇ ਦੇ ਉੱਪਰ ਸਟਾਰ ਲੱਗੇ ਹੋਏ ਹੁੰਦੇ ਹਨ, ਪਤਾ ਚੱਲ ਜਾਂਦਾ ਹੈ ਫਲਾਣਾ ਅਫਸਰ ਹੈ। ਗੁਰਮੁਖ ਦੀ ਕੀ ਪਹਿਚਾਣ ਹੈ, ਕਿ ਕੱਪੜੇ ਲੱਤੇ ਤੋਂ ਪਤਾ ਚੱਲ ਜਾਵੇਗਾ ਵੀ ਫਲਾਣਾ ਗੁਰਮੁਖ ਹੈ? ਨਹੀਂ, ਇਸ ਤਰ੍ਹਾਂ ਨਹੀਂ ਪਤਾ ਚੱਲਦਾ। ਕਹਿੰਦੇ ਗੁਰਮੁਖ ਦੀ ਪਹਿਚਾਣ ਕਰਨੀ ਹੈ ਤਾਂ ਉਸਦੇ ਕਰਮ ਜਿਹੜੇ ਹਨ ਨਾ ਉਹ ਪਵਿੱਤਰ ਹੁੰਦੇ ਹਨ, ਉਸਦੇ ਕਰਮਾਂ ਤੋਂ ਪਹਿਚਾਣ ਕੀਤੀ ਜਾਂਦੀ ਹੈ, ਇਹੀ ਉਸਦੇ ਸਟਾਰ ਹੁੰਦੇ ਹਨ। ਮੰਤਰੰ ਰਾਮ ਰਾਮ ਨਾਮੈ ਧਿਆਨੰ ਸਰਬੱਤਰ ਪੂਰਨੈ, ਗਿਆਨੰ ਸਮ ਦੁੱਖ ਸੁਖੰ ਜੁਗਤ ਨਿਰਮਲ ਨਿਰਵੈਰਨੈ, ਦਿਆਲੰ ਸਰਬੱਤਰ ਜੀਆ ਪੰਚ ਦੋਖ ਵਿਵਰਜਤੇ, ਭੋਜਨੰ ਗੋਪਾਲ ਕੀਰਤਨੰ ਅਲਪ ਮਾਇਆ ਜਲ ਕਮਲ ਰਹਿਤੇ, ਉਪਦੇਸੰ ਸਮ ਮਿੱਤਰ ਸਤਰੈ ਭਗਵੰਤ ਭਗਤ ਭਾਵਨੀ, ਪਰ ਨਿੰਦਾ ਨੈ ਸਰੋਤ ਸਰਵਣੰ ਆਪ ਤਿਆਗ ਸਗਲ ਰੇਣੁਕੈ, ਖੱਟ ਲਖਿਅਨ ਪੂਰਨੰ ਪੁਰਖੈ ਨਾਨਕ ਨਾਮ ਸਾਧ ਸਵਜਨੈ। ਜਾਂ ਇਸ ਤਰ੍ਹਾਂ ਕਹਿ ਲਈਏ, ਜੋ ਨਰ ਦੁੱਖ ਮੈਂ ਦੁੱਖ ਨਹੀਂ ਮਾਨੈ, ਸੁੱਖ ਸਨੇਹ ਔਰ ਭੈ ਨਹੀਂ ਜਾ ਕੈ, ਕੰਚਨ ਮਾਟੀ ਮਾਨੈ, ਨੈ ਨਿੰਦਿਆ ਨੈ ਉਸਤਤ ਜਾ ਕੈ, ਲੋਭ ਮੋਹ ਅਭਮਾਨਾ ਹਰਖ ਸੋਗ ਤੇ ਰਹਿ ਨਿਆਰੋ, ਨਾਹੇ ਮਾਨ ਅਪਮਾਨਾ। ਮਾਣ ਮਿਲ ਗਿਆ ਤਾਂ ਵੀ ਉਹ ਜੇ, ਅਪਮਾਨ ਹੋ ਗਿਆ ਤਾਂ ਵੀ ਉਹ ਜਏ, ਉਸਤਤ ਹੋ ਗਈ ਤਾਂ ਵੀ ਉਹ ਜਏ, ਨਿੰਦਿਆ ਹੋ ਗਈ ਤਾਂ ਵੀ ਉਹ ਜਏ। ਆਸਾ ਮਨਸਾ ਸਗਲ ਤਿਆਗੈ, ਜਗਤੇ ਰਹੇ ਨਿਰਾਸਾ, ਕਾਮ ਕ੍ਰੋਧ ਜੇ ਪਰਸੈ ਨਾਹਨ ਤੇ ਘਟ ਬ੍ਰਹਮ ਨਿਵਾਸਾ, ਗੁਰ ਕਿਰਪਾ ਜੇ ਨਰਕੋ ਕੀਨੀ ਤੇ ਇਹ ਜੁਗਤ ਪਛਾਨੀ, ਨਾਨਕ ਲੀਨ ਭਇਓ ਗੋਬਿੰਦ ਸਿਓ ਜਿਉ ਪਾਣੀ ਸੰਗ ਪਾਣੀ। ਸਾਧ ਸੰਗਤ ਜੀ, ਇਹ ਮੈਲ ਉਤਰਦੀ ਹੈ ਪਰਮਾਤਮਾ ਦੇ ਨਾਮ ਦੇ ਨਾਲ। ਝਾਤ ਮਾਰਨੀ ਮਨੁੱਖ ਦਾ ਫਰਜ਼ ਹੈ, ਮਨੁੱਖ ਦਾ ਕਰਮ ਹੈ। ਜਿਹੜਾ ਆਪਣੇ ਅੰਦਰ ਝਾਤ ਨਹੀਂ ਮਾਰਦਾ ਉਹ ਆਪਣੇ ਆਪ ਨੂੰ ਖੁਦ ਧੋਖਾ ਦੇ ਰਿਹਾ ਹੈ। ਪਤਾ ਹੋਣਾ ਚਾਹੀਦਾ ਹੈ, ਝਾਤ ਮਾਰਨ ਦੀ ਜਾਚ ਆ ਜਾਵੇ ਕਿਹੜੇ ਕਿਹੜੇ ਅਵਗੁਣ ਪ੍ਰਬਲ ਹਨ, ਫਿਰ ਉਹਨਾਂ ਦੇ ਵਾਸਤੇ ਗੁਰੂ ਦੇ ਅੱਗੇ ਪਰਮੇਸ਼ਰ ਦੇ ਅੱਗੇ ਅਰਦਾਸ ਕਰੇ, ਬੇਨਤੀ ਕਰੇ। ਨਾਮ ਜਪਦਿਆਂ 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 ਫਿਰ ਕਹਿੰਦੇ ਇਹ ਜਿਹੜੀ ਮੈਲ ਹੈ ਨਾ, ਸਹਿਜੇ ਸਹਿਜੇ ਅਵਗੁਣ ਘਟਣੇ ਸ਼ੁਰੂ ਹੋ ਜਾਂਦੇ ਹਨ, ਫਿਰ ਅਵਗੁਣ ਮਿਟਣੇ ਸ਼ੁਰੂ ਹੋ ਜਾਂਦੇ ਹਨ। ਅਵਗੁਣਾਂ ਨੂੰ ਦਬਾਉਣਾ ਹੋਰ ਗੱਲ ਹੁੰਦੀ ਹੈ, ਜਿੰਨਾ ਮਰਜ਼ੀ ਇਹਨਾਂ ਨੂੰ ਦਬਾ ਕੇ ਰੱਖੋ ਇਹ ਕਦੇ ਨਾ ਕਦੇ ਆਪਣਾ ਰੰਗ ਵਿਖਾ ਹੀ ਦਿੰਦੇ ਹਨ। ਭਾਵੇਂ ਆਪਾਂ ਕਹਿ ਦਿੰਦੇ ਹਾਂ ਸਾਨੂੰ ਇੰਨੇ ਸਾਲ ਹੋ ਗਏ ਹਨ ਸੰਗਤ ਦੇ ਵਿੱਚ ਆਉਂਦਿਆਂ ਨੂੰ, ਤੁਸੀਂ ਕੀ ਹੋ ਮੇਰੇ ਸਾਹਮਣੇ, ਮੈਂ ਇੰਨੇ ਚਿਰ ਦਾ ਗੁਰੂ ਘਰ ਦੇ ਵਿੱਚ ਸੇਵਾ ਕਰ ਰਿਹਾ ਹਾਂ। ਪਰ ਸਾਧ ਸੰਗਤ ਜੀ, ਜਦ ਅੰਦਰ ਝਾਤ ਮਾਰੀ ਜਾਵੇ ਫਿਰ ਤਾਂ ਪਤਾ ਚੱਲਦਾ ਹੈ ਜਿਹੜੇ ਔਗਣ 50 ਸਾਲ ਪਹਿਲਾਂ ਸਨ ਅੱਜ ਵੀ ਉਹਨੇ ਦੇ ਉਹਨੇ ਹੀ ਖੜ੍ਹੇ ਹਨ। ਰੱਤਾ ਜਿੰਨਾ ਵੀ ਫਰਕ ਨਹੀਂ ਪਿਆ, ਜਿੰਨੀ ਹਉਮੈ ਪਹਿਲਾਂ ਸੀ ਅੱਜ ਵੀ ਉਨੀ ਹੈ, ਜਿੰਨੀ ਵਾਸ਼ਨਾ ਪਹਿਲਾਂ ਸੀ ਅੱਜ ਵੀ ਉਨੀ ਹੈ, ਜਿੰਨਾ ਲੋਭ ਲਾਲਚ ਪਹਿਲਾਂ ਸੀ ਅੱਜ ਵੀ ਉਨਾ ਹੀ ਹੈ, ਫਰਕ ਕੀ ਪਿਆ। ਫਰਕ ਪੈਣਾ ਚਾਹੀਦਾ ਹੈ, ਔਗਣ ਘਟਣੇ ਚਾਹੀਦੇ ਹਨ, ਔਗਣ ਮਿਟਣੇ ਚਾਹੀਦੇ ਹਨ। ਭਾਈ ਸਾਹਿਬ ਭਾਈ ਵੀਰ ਸਿੰਘ ਜੀ ਨੇ ਇੱਕ ਘਟਨਾ ਦਾ ਜ਼ਿਕਰ ਕੀਤਾ ਹੈ, ਕਹਿੰਦੇ ਕੋਈ ਗੁਰਮੁਖ ਪਿਆਰਾ ਕਿਸੇ ਸਾਧੂ ਮਹਾਤਮਾ ਦੇ ਕਹਿਣ 'ਤੇ ਪਾਠਾਂ ਦੀ ਗਿਣਤੀ ਕਰਿਆ ਕਰਦਾ ਸੀ। ਮਾੜੀ ਗੱਲ ਨਹੀਂ ਹੈ ਪਾਠ ਕਰਨੇ, ਪਰ ਨਾਲ ਹਿਰਦਾ ਤਾਂ ਜੋੜਿਆ ਜਾਵੇ ਨਾ, ਫੇਰ ਕੀਤਾ ਜਾਵੇ, ਇਹ ਨਹੀਂ ਵੀ ਨਿਰੀ ਪੂਰੀ ਗਿਣਤੀ ਕਰਨੀ ਹੈ। ਕਹਿੰਦੇ ਉਹ ਗਿਣਤੀ ਦੇ ਵਿੱਚ ਪਿਆ ਰਵੇ, ਇੰਨੇ ਕਰ ਲਏ ਹਨ ਜੀ, ਹੁਣ ਇੰਨੇ ਕਰ ਲਏ ਹਨ। ਕਹਿੰਦੇ ਅਸੀਂ ਦੇਖਿਆ, ਉਸਨੂੰ ਕਿਹਾ ਭਾਈ ਤੂੰ ਜੋ ਸਤਿਗੁਰਾਂ ਨੇ ਬਖਸ਼ਿਸ਼ ਕਰਕੇ ਗੁਰਮੰਤਰ ਮੂਲ ਮੰਤਰ ਬਖਸ਼ਿਸ਼ ਕੀਤਾ ਹੈ ਉਸਦਾ ਵੀ ਅਭਿਆਸ ਕਰਕੇ ਦੇਖ। ਕਹਿੰਦੇ ਥੋੜ੍ਹਾ ਸਮਾਂ ਅਭਿਆਸ ਕੀਤਾ, ਉਹ ਸੁਖੀ ਹੋ ਗਿਆ, ਅੰਤਰਮੁਖ ਹੋ ਗਿਆ, ਚੜ੍ਹਦੀ ਕਲਾ ਵਾਲਾ ਜੀਵਨ ਬਣ ਗਿਆ ਥੋੜ੍ਹੇ ਸਮੇਂ ਦੇ ਵਿੱਚ ਹੀ। ਸਾਧ ਸੰਗਤ ਜੀ, ਜਿਸ ਤਰ੍ਹਾਂ ਹਜ਼ੂਰ ਦੇ ਪਾਵਨ ਬਾਣੀ ਦੇ ਅੰਦਰ ਬਚਨ ਆਉਂਦੇ ਹਨ, ਸੱਚਖੰਡ ਸ਼੍ਰੀ ਹਰਿਮੰਦਰ ਸਾਹਿਬ ਜੀ ਦੇ ਇੱਕ ਹਜ਼ੂਰੀ ਰਾਗੀ ਗਿਆਨੀ ਜਗਤਾਰ ਸਿੰਘ ਜੀ ਕਦੇ ਕਦੇ ਸ਼ਬਦ ਪੜ੍ਹਿਆ ਕਰਦੇ ਹਨ, ਨਾਨਕ ਚੁਲੀਆਂ ਸੁੱਚੀਆਂ ਜੇ ਭਰ ਜਾਣੈ ਕੋਏ। ਕਹਿੰਦੇ ਸੁਰਤੇ ਚੁਲੀ ਗਿਆਨ ਕੀ ਜੋਗੀ ਕਾ ਜਤ ਹੋਏ। ਜਿਹੜਾ ਕਹਿੰਦੇ ਸੁਰਤਾ ਹੈ ਨਾ, ਸਰੋਤਾ ਹੈ, ਸਰੋਤੇ ਦੇ ਅੰਦਰ ਗਿਆਨ ਹੋ ਜਾਣਾ ਚਾਹੀਦਾ ਹੈ, ਉਸਨੂੰ ਸਮਝ ਆ ਜਾਣੀ ਚਾਹੀਦੀ ਹੈ ਮਾੜੇ ਚੰਗੇ ਕਰਮ ਦਾ, ਉਸਨੂੰ ਪਤਾ ਲੱਗ ਜਾਣਾ ਚਾਹੀਦਾ ਹੈ। ਉਹ ਜੋਗੀ ਕਾਹਦਾ ਜਿਹੜਾ ਜਤ ਨਹੀਂ, ਜਿਸਨੇ 8 ਪ੍ਰਕਾਰ ਦੇ ਕਾਮ ਨੂੰ ਜਿੱਤਿਆ ਨਹੀਂ, ਉਹ ਜੋਗੀ ਕਿਹੜੀ ਗੱਲ ਦਾ ਹੈ, ਦਿਖਾਵਾ ਕਰਦਾ ਹੋਵੇਗਾ। ਇੱਕ ਤਰ੍ਹਾਂ ਦਾ ਹੀ ਕਾਮ ਨਹੀਂ ਹੁੰਦਾ, 8 ਤਰ੍ਹਾਂ ਦਾ ਦੱਸਿਆ ਹੈ ਵਿਦਵਾਨਾਂ ਨੇ। ਜੋਗੀ ਕਾ ਜਤ ਹੋਏ, ਬ੍ਰਾਹਮਣ ਚੁਲੀ ਸੰਤੋਖ ਕੀ ਗਿਰਹੀ ਕਾ ਸਤ ਦਾਨ। ਕਹਿੰਦੇ ਉਹ ਬ੍ਰਾਹਮਣ ਹੀ ਕਾਹਦਾ ਹੈ, ਉਪਦੇਸ਼ਕ ਹੀ ਕਾਹਦਾ ਹੈ, ਉਹ ਪ੍ਰਚਾਰਕ ਹੀ ਕਾਹਦਾ ਹੈ ਜਿਸ ਦੇ ਅੰਦਰ ਸਬਰ ਸੰਤੋਖ ਨਾਮ ਦੀ ਕੋਈ ਚੀਜ਼ ਹੀ ਨਹੀਂ ਹੈਗੀ। ਉਹ ਕਿਹੜੀ ਗੱਲ ਦਾ ਪ੍ਰਚਾਰਕ ਹੈ, ਉਹ ਕਿਹੜੀ ਗੱਲ ਦਾ ਲੋਕਾਂ ਨੂੰ ਉਪਦੇਸ਼ ਦਿੰਦਾ ਫਿਰਦਾ ਹੈ। ਬ੍ਰਾਹਮਣ ਚੁਲੀ ਸੰਤੋਖ ਕੀ ਗਿਰਹੀ ਕਾ ਸਤ ਦਾਨ। ਕਹਿੰਦੇ ਗ੍ਰਿਸਤੀ ਕਾਹਦਾ ਹੈ, ਜਿਹੜਾ ਦਾਨ ਨਹੀਂ ਕਰਦਾ, ਜਿਹੜਾ ਆਪਣੀ ਕਿਰਤ ਕਮਾਈ ਦੇ ਵਿੱਚੋਂ ਹਿੱਸਾ ਹੀ ਨਹੀਂ ਕੱਢਦਾ। ਫਿਰ ਕਹਿੰਦੇ ਰਾਜੇ ਚੁਲੀ ਨਿਆਮ ਕੀ ਪੜ੍ਹਿਆ ਸੱਚ ਧਿਆਨ। ਕਹਿੰਦੇ ਜਿਹੜਾ ਰਾਜਾ ਹੈ, ਉਹ ਰਾਜਾ ਹੀ ਕਾਹਦਾ ਹੈ, ਆਪਣੇ ਆਪ ਨੂੰ ਬੜਾ ਵੱਡਾ ਨੇਤਾ ਖਵਾਉਂਦਾ ਹੈ, ਆਪਣੇ ਆਪ ਨੂੰ ਬੜਾ ਵੱਡਾ ਰਾਜਨੀਤਿਕ ਖਵਾਉਂਦਾ ਹੈ, ਕਾਹਦਾ ਨੇਤਾ ਹੈ। ਕਹਿੰਦੇ ਜਿਸ ਦੇ ਜੇਕਰ ਉਸਦੇ ਜੀਵਨ ਦੇ ਵਿੱਚ ਨਿਆਂ ਵਾਲੀ ਕੋਈ ਗੱਲ ਨਹੀਂ ਹੈਗੀ। ਕੰਡੇ ਨੂੰ ਫੁੱਲ ਆਖੀ ਜਾਂਦਾ ਹੈ, ਫੁੱਲ ਨੂੰ ਕੰਡਾ ਆਖੀ ਜਾਂਦਾ ਹੈ, ਕਮਾਲ ਦੀ ਗੱਲ ਹੈ। ਜਿਹੜੇ ਰੱਜ ਕੇ ਝੂਠੇ ਹਨ ਉਹਨਾਂ ਨੂੰ ਸੱਚਾ ਆਖੀ ਜਾਂਦਾ ਹੈ, ਜਿਹੜੇ ਸੱਚ ਤੇ ਪਹਿਰਾ ਦੇਣ ਵਾਲੇ ਹਨ ਉਹਨਾਂ ਨੂੰ ਝੂਠਾ ਆਖੀ ਜਾਂਦਾ ਹੈ। ਕਿਹੜੀ ਗੱਲ ਦਾ ਉਹ ਨੇਤਾ ਹੈ, ਕਿਹੜੀ ਗੱਲ ਦਾ ਰਾਜਾ ਹੈ। ਇੱਕ ਘਟਨਾ ਕਹਿ ਕੇ ਫਿਰ ਆਪਾਂ ਅਖਰੀ ਅਰਥ ਵਾਲੇ ਪਾਸੇ ਆਈਏ। ਸਾਧ ਸੰਗਤ ਜੀ, ਕਸ਼ਮੀਰ ਦਾ ਰਾਜਾ ਪ੍ਰਤਾਪ ਸਿੰਘ, ਸੰਤ ਬਾਬਾ ਕਰਮ ਸਿੰਘ ਜੀ ਹੋਤੀ ਮਰਦਾਨ ਵਾਲੇ ਮਹਾਂਪੁਰਸ਼, ਕਿਉਂਕਿ ਦਾਸ ਇਹ ਬੇਨਤੀ ਕਰ ਦੇਵੇ ਕਿ ਭਾਵੇਂ ਝੂਠਿਆਂ ਦੀ ਬਹੁਤ ਸਾਰੀ ਭਰਮਾਰ ਹੈ, ਪਰ ਸੱਚਿਆਂ ਦਾ ਵੀ ਕੋਈ ਕਾਲ ਨਹੀਂ ਪੈ ਜਾਂਦਾ, ਉਹ ਵੀ ਸੰਸਾਰ ਦੇ ਵਿੱਚ ਹਮੇਸ਼ਾ ਰਹਿੰਦੇ ਹਨ। ਸੱਚੇ ਸਾਧੂ ਮਹਾਤਮਾ ਵੀ ਹੁੰਦੇ ਹਨ, ਗੁਰਮੁਖ ਵੀ ਹੁੰਦੇ ਹਨ, ਭਾਵੇਂ ਸਾਨੂੰ ਉਹਨਾਂ ਦੀ ਪਹਿਚਾਣ ਹੋਵੇ ਭਾਵੇਂ ਨਾ ਹੋਵੇ। ਜਿਨ੍ਹਾਂ ਦੇ ਵਾਸਤੇ ਜਿਹੜੇ ਰਹਿਰਾ ਸਾਹਿਬ ਜੀ ਦਾ ਪਾਠ ਕਰ ਰਹੇ ਸਨ, ਤੇਰੇ ਭਗਤ, ਤੇਰੇ ਭਗਤ ਸਲਾਹਨ ਤੁਧ ਜੀ ਹਰ ਅਨਕ ਅਨੇਕ ਅਨੰਤਾ, ਹੇ ਵਾਹਿਗੁਰੂ ਤੂੰ ਵੀ ਮਹਾਨ ਹੈ, ਤੇਰੇ ਭਗਤ ਵੀ ਬੜੇ ਮਹਾਨ ਹਨ। ਐਸੇ ਪਰਮੇਸ਼ਰ ਦੇ ਵਿੱਚ ਲੀਨ ਹੋ ਗਏ, ਸਮਾਧੀ ਲੱਗ ਗਈ, ਡਿਊਟੀ ਦੇ ਵਿੱਚ ਹਾਜ਼ਰ ਨਾ ਹੋ ਸਕੇ, ਪਰੇਡ ਦੇ ਵਿੱਚ ਸ਼ਿਕਾਇਤ ਲਾਉਣ ਵਾਲੇ ਨੇ ਸ਼ਿਕਾਇਤ ਲਗਾਈ CO ਦੇ ਕੋਲ, ਪਰ ਉਹਨਾਂ ਨੇ ਦੇਖਿਆ ਕਿ ਉਹ ਤਾਂ ਪਰੇਡ ਦੇ ਵਿੱਚ ਹਾਜ਼ਰ ਹਨ। ਕੌਣ ਹਾਜ਼ਰ ਸਨ? 10ਵੇਂ ਪਾਤਸ਼ਾਹ ਸਾਹਿਬ ਸ੍ਰੀ ਗੁਰੂ ਗੋਬਿੰਦ ਸਿੰਘ ਜੀ ਮਹਾਰਾਜ ਨੇ ਬਾਬਾ ਕਰਮ ਸਿੰਘ ਜੀ ਦੇ ਵਾਸਤੇ ਪਰੇਡ ਕੀਤੀ। ਐਵੇਂ ਨਹੀਂ ਬਚਨ ਲਿਖੇ ਹੋਏ ਵੀ ਆਪਣੇ ਸੇਵਕ ਕੀ ਆਪੇ ਰਾਖੈ ਆਪੇ ਨਾਮ ਜਪਾਵੈ, ਜੈ ਜੈ ਕਾਜ ਕਿਰਤ ਸੇਵਕ ਕੀ ਤਹਾਂ ਤਹਾਂ ਉਠ ਧਾਵੈ। ਜਿੱਥੇ ਜਿੱਥੇ ਸੇਵਕਾਂ ਦੀ ਕਿਰਤ ਹੁੰਦੀ ਹੈ ਉੱਥੇ ਸਤਿਗੁਰ ਆਪ ਖਲੋ ਜਾਂਦੇ ਹਨ। ਸੇਵਕਾਂ ਨੂੰ ਕਿਹੜੀ ਗੱਲ ਦਾ ਫਿਕਰ, ਜਿਹੜੇ ਸੇਵਕ ਹੀ ਹੋ ਗਏ। ਬੰਦਾ ਕਹਿੰਦਾ ਮੈਂ ਤਾਂ ਬੜਾ ਵੱਡਾ ਆਗੂ ਹਾਂ ਜੀ, ਮੈਂ ਬੜਾ ਵੱਡਾ ਮਹਾਨ ਹਾਂ। ਹਜ਼ੂਰ ਕਹਿੰਦੇ ਜਿਸ ਸਿੱਖਦਾਰੀ ਤਿਸੇ ਖੁਆਰੀ, ਚਾਕਰ ਕਿਹੇ ਡਰਨਾ। ਜਿਹੜੇ ਮਾਲਕ ਦੇ ਚਾਕਰ ਬਣ ਗਏ ਉਹਨਾਂ ਨੂੰ ਕਿਹੜੀ ਗੱਲ ਦਾ ਡਰ ਰਹਿ ਜਾਂਦਾ ਹੈ। ਜਿਹੜੇ ਸੇਵਕ ਬਣ ਗਏ ਸਤਿਗੁਰ ਆਪ ਖਲੋ ਜਾਂਦੇ ਹਨ। ਸਾਧ ਸੰਗਤ ਜੀ ਬਾਬਾ ਕਰਮ ਸਿੰਘ ਜੀ ਦੇ ਪਾਸ ਮਹਾਰਾਜਾ ਪ੍ਰਤਾਪ ਸਿੰਘ ਕਸ਼ਮੀਰ ਦਾ ਉਸ ਵਕਤ ਰਾਜਾ ਸੀ, ਉਹ ਆਇਆ। ਪਹਿਲਾਂ ਤਾਂ ਮਹਾਂਪੁਰਸ਼ਾਂ ਨੇ ਲਾਗੇ ਨਹੀਂ ਫਟਕਣ ਦਿੱਤਾ, ਆਖਣ ਲੱਗੇ ਸਾਨੂੰ ਮਹਾਰਾਜਿਆਂ ਦੇ ਨਾਲ ਰਾਜਿਆਂ ਦੇ ਨਾਲ ਕੀ ਕੰਮ ਹਨ, ਨਾ ਕੁਝ ਦੇਣਾ ਹੈ ਨਾ ਲੈਣਾ ਹੈ, ਨਾ ਕੋਈ ਸਵਾਰਥ ਹੈ। ਸੇਵਕਾਂ ਨੇ ਰਸ ਬਣਾਈ ਰੱਖਿਆ, ਇੱਕ ਦਿਨ ਮਿਲਾਪ ਕਰਵਾ ਦਿੱਤਾ, ਆਖਣ ਲੱਗੇ ਕੋਈ ਸੇਵਾ ਦੱਸੋ, ਲੰਗਰ ਵਾਸਤੇ ਕੋਈ ਜ਼ਮੀਨ ਜਾਇਦਾਦ ਲਗਾ ਦਿਆਂ। ਬਾਬਾ ਕਰਮ ਸਿੰਘ ਜੀ ਆਖਣ ਲੱਗੇ ਸਾਧੂ ਮਹਾਤਮਾ ਦੇ ਆਕਾਸ਼ ਦੇ ਵਿੱਚ ਹਲ ਚੱਲਦੇ ਹਨ, ਇਹ ਗੁਰੂ ਕੇ ਲੰਗਰਾਂ ਨੂੰ ਕਿਸੇ ਗੱਲ ਦੀ, ਕਿਸੇ ਇੱਕ ਬੰਦੇ ਦੇ ਦਾਨ ਦੀ ਜ਼ਰੂਰਤ ਨਹੀਂ, ਇੱਕ ਬੰਦੇ ਦੀ ਭੇਟਾ ਦੀ ਜ਼ਰੂਰਤ ਨਹੀਂ, ਇਹ ਚੱਲਦੇ ਹੀ ਰਹਿਣਗੇ, ਸਦਾ ਵਾਸਤੇ ਚੱਲਦੇ ਰਹਿਣਗੇ। ਤੂੰ ਦੱਸ ਤੈਨੂੰ ਕਿਹੜਾ ਸਵਾਰਥ ਹੈ, ਤੂੰ ਕਾਹਦੇ ਵਾਸਤੇ ਆਇਆ ਹੈ। ਸਾਧ ਸੰਗਤ ਜੀ ਉਸ ਵਕਤ ਉਸਨੇ ਬੇਨਤੀ ਕੀਤੀ ਵੀ ਇੱਕ ਤਾਂ ਸਰੀਰ ਦੇ ਵਿੱਚ ਭਗੰਦਰ ਦਾ ਰੋਗ ਹੈ, ਉਹ ਕਿਰਪਾ ਕਰ ਦਿਓ, ਦੂਸਰਾ ਘਰ ਦੇ ਵਿੱਚ ਔਲਾਦ ਕੋਈ ਨਹੀਂ, ਉਹ ਕਿਰਪਾ ਕਰ ਦਿਓ। ਮਹਾਂਪੁਰਸ਼ ਆਖਣ ਲੱਗੇ ਵੀ ਇੱਥੇ ਆ ਨਾ, ਤੂੰ ਐਵੇਂ ਸ਼ੇਖੀਆਂ ਮਾਰੀ ਜਾਂਦਾ ਵੀ ਦੱਸੋ ਕੀ ਸੇਵਾ ਕਰੀਏ, ਸੀ ਕੀ ਸੇਵਾ ਕਰੀਏ, ਲੋੜ ਤਾਂ ਤੈਨੂੰ ਸੀ, ਆਪਣੀ ਲੋੜ ਵਾਸਤੇ ਤੂੰ ਆਇਆ ਹੈ। ਸਤਿਗੁਰ ਦੇ ਘਰ ਦੇ ਵਿੱਚ ਕਿਸੇ ਗੱਲ ਦੀ ਤੋਟ ਨਹੀਂ, ਸਾਰੇ ਕਾਰਜ ਰਾਸ ਹੋ ਜਾਣਗੇ। ਦੂਸਰੀ ਬੇਨਤੀ ਕੀਤੀ ਮਹਾਂਪੁਰਸ਼ੋ ਕੋਈ ਭਗਤੀ ਦਾ ਢੰਗ ਦੱਸੋ, ਕੋਈ ਜੁਗਤੀ ਦੱਸੋ। ਸਤਿਪੁਰਸ਼ਾਂ ਦੇ ਕੋਲ ਜੁਗਤੀਆਂ ਹੁੰਦੀਆਂ ਹਨ। ਸੰਤ ਬਾਬਾ ਕਰਮ ਸਿੰਘ ਜੀ ਹੋਤੀ ਮਰਦਾਨ ਵਾਲੇ ਆਖਣ ਲੱਗੇ ਕਿ ਐ ਰਾਜਾ ਤੇਰੇ ਵਾਸਤੇ ਜੁਗਤੀ ਇਹੀ ਹੈ ਕਿ ਪ੍ਰਜਾ ਦੇ ਨਾਲ ਨਿਆਂ ਕਰੀ। ਰਾਜੇ ਚੁਲੀ ਨਿਆਮ ਕੀ, ਪੜਿਆ ਸੱਚ ਧਿਆਨ। ਐਵੇਂ ਟੱਕਰਾਂ ਮਾਰੀ ਜਾਣੀਆਂ ਹੋਰ ਗੱਲ ਹੁੰਦੀ ਹੈ, ਆਪਣੇ ਕਰਮਾਂ ਵੱਲ ਦੇਖਣਾ ਚਾਹੀਦਾ ਹੈ, ਸਾਡੇ ਫਰਜ਼ ਕੀ ਹਨ, ਸਮਾਜ ਦੇ ਪ੍ਰਤੀ ਕੀ ਫਰਜ਼ ਹਨ, ਗੁਰੂ ਦੇ ਪ੍ਰਤੀ ਸਾਡੇ ਕੀ ਫਰਜ਼ ਹਨ, ਆਪਣੇ ਫਰਜ਼ਾਂ ਵੱਲ ਝਾਤ ਮਾਰਨ ਦੀ ਜ਼ਰੂਰਤ ਹੈ। ਸਾਧ ਸੰਗਤ ਜੀ ਰਾਜਾ ਪ੍ਰਤਾਪ ਸਿੰਘ ਨੇ ਸੱਤ ਪੁਰਸ਼ਾਂ ਦੇ ਚਰਨਾਂ ਦੇ ਵਿੱਚ ਮਸਤਕ ਝੁਕਾਇਆ, ਆਖਣ ਲੱਗਾ ਸੱਤ ਬਚਨ ਜੀ ਤੁਸੀਂ ਕਿਰਪਾ ਰੱਖਿਆ ਜੇ ਮੈਂ ਨਿਆਂ ਵਾਲੀ ਗੱਲ ਕਰਾਂਗਾ। ਸੋ ਮੈਲ ਹੈਗੀ ਕਿਹੜੀ ਹੈ ਅੰਦਰ, ਇਸ ਦਾ ਪਤਾ ਚੱਲ ਜਾਵੇ, ਫਿਰ ਆਪਾਂ ਉਸ ਮੈਲ ਦੇ ਪਰਥਾਏ ਹਜ਼ੂਰ ਦੇ ਚਰਨਾਂ ਦੇ ਵਿੱਚ ਬੇਨਤੀ ਕਰੀਏ। ਸਤਿਗੁਰੂ ਜੀ ਕਿਰਪਾ ਕਰਦੇ ਹਨ, ਧੰਨ ਸ਼੍ਰੀ ਗੁਰੂ ਅਮਰਦਾਸ ਮਹਾਰਾਜ ਜੀ ਜਿਸ ਤਰ੍ਹਾਂ ਸਾਨੂੰ ਇਹ ਬਖਸ਼ਿਸ਼ ਕਰ ਰਹੇ ਹਨ, ਆਓ ਅਖਰੀ ਅਰਥ ਜੋ ਹਨ ਉਹ ਆਪਾਂ ਸਰਵਣ ਕਰਦਿਆਂ ਹੋਇਆਂ ਇੱਕ ਵਾਰੀ ਪਿਆਰ ਨਾਲ ਸਾਰੀ ਸੰਗਤ ਆਖੋ ਜੀ ਸਤਨਾਮ ਸ਼੍ਰੀ ਵਾਹਿਗੁਰੂ ਜੀ।
ਸਤਨਾਮ ਸ਼੍ਰੀ ਵਾਹਿਗੁਰੂ ਸਾਹਿਬ ਜੀ। ਵਡਹੰਸ ਮਹੱਲਾ ਤੀਜਾ, ਘਰ ਪਹਿਲਾ, ਇੱਕ ਓਅੰਕਾਰ ਸਤਿਗੁਰ ਪ੍ਰਸਾਦ।
ਵਡਹੰਸ ਰਾਗ ਦੇ ਵਿੱਚ ਤੀਸਰੇ ਪਾਤਸ਼ਾਹ ਸ਼੍ਰੀ ਗੁਰੂ ਅਮਰਦਾਸ ਮਹਾਰਾਜ ਜੀ ਫਰਮਾਨ ਕਰਦੇ ਹਨ, ਪਹਿਲੇ ਸੁਰ ਤਾਲ ਦੇ ਵਿੱਚ ਗਾਇਨ ਕਰਨ ਦੀ ਹਦਾਇਤ ਹੈ। ਸਭ ਤੋਂ ਪਹਿਲਾਂ ਮੂਲ ਰੂਪ ਦੇ ਵਿੱਚ ਮੰਗਲ ਕਰਦੇ ਹਨ, ਉਹ ਵਾਹਿਗੁਰੂ ਪਰਮੇਸ਼ਰ ਇੱਕ ਹੈ, ਸਾਰਿਆਂ ਦਾ ਪ੍ਰਕਾਸ਼ਕ ਹੈ, ਉਹ ਸਤ ਸਰੂਪ ਹੈ, ਅਗਿਆਨਤਾ ਦੇ ਅੰਧੇਰੇ ਨੂੰ ਮਿਟਾ ਕੇ ਗਿਆਨ ਦਾ ਪ੍ਰਕਾਸ਼ ਕਰਨ ਵਾਲਾ ਹੈ, ਉਹ ਕਿਰਪਾ ਦਾ ਸਰੂਪ ਹੈ। ਉਸ ਇੱਕ ਓਅੰਕਾਰ ਦੀ ਪ੍ਰਾਪਤੀ ਗੁਰੂ ਦੀ ਮਿਹਰ ਦੇ ਨਾਲ ਸਤਿਗੁਰ ਦੇ ਪ੍ਰਸਾਦ ਦੁਆਰਾ ਹੁੰਦੀ ਹੈ।
ਮਨ ਮੈਲੈ ਸਭ ਕਿਛੁ ਮੈਲਾ, ਤਨ ਧੋਤੈ ਮਨ ਹਸ਼ਾ ਨਾ ਹੋਏ।
ਹਜ਼ੂਰ ਫਰਮਾ ਰਹੇ ਹਨ, ਜਿੰਨਾ ਚਿਰ ਤੱਕ ਮਨੁੱਖ ਦੇ ਅੰਦਰ ਤ੍ਰਿਸ਼ਨਾ ਦੀ, ਵਾਸ਼ਨਾ ਦੀ, ਹਉਮੈ ਹੰਕਾਰ ਦੀ ਮੈਲ ਹੈ, ਉਹਨਾਂ ਚਿਰ ਤੱਕ ਇਸ ਦੇ ਕੀਤੇ ਹੋਏ ਸਾਰੇ ਅਡੰਬਰ ਇਹ ਮੈਲੇ ਹਨ, ਝੂਠੇ ਹਨ। ਪਾਠ ਪੜਿਓ ਔਰ ਵੇਦ ਵਿਚਾਰਿਓ, ਨਿਵਲ ਭਵੰਗਮ ਸਾਧੇ, ਪੰਚ ਜਨਾ ਸਿਉ ਸੰਗ ਨਾ ਛੁਟਕਿਓ, ਅਧਿਕ ਅਹਮ ਬੁੱਧ ਵਾਧੇ। ਪਿਆਰੇ ਇਨ ਬਿਧ ਮਿਲਣ ਨਾ ਜਾਈ, ਮੈਂ ਕੀਏ ਕਰਮ ਅਨੇਕਾ, ਹਾਰ ਪਰਿਓ ਸਵਾਮੀ ਕੈ ਦੁਆਰੈ, ਦੀਜੈ ਬੁੱਧ ਵਿਵੇਕਾ। ਕਹਿੰਦੇ ਕੇਵਲ ਤੇ ਕੇਵਲ ਤਨ ਨੂੰ ਸਧਾਰਨ ਪਾਣੀ ਦੇ ਨਾਲ ਧੋਣ ਦੇ ਨਾਲ ਇਹ ਸਰੀਰ ਤਾਂ ਸ਼ੁੱਧ ਹੋ ਜਾਵੇਗਾ, ਪਵਿੱਤਰ ਹੋ ਜਾਵੇਗਾ, ਪਰ ਇਸ ਗੱਲ ਦਾ ਭਰਮ ਕਰਨਾ ਵੀ ਅਸੀਂ ਬੜੇ ਸੁੱਚੇ ਹਾਂ ਜੀ, ਅਸੀਂ ਬੜੇ ਸਾਫ਼ ਸੁਥਰੇ ਕੱਪੜੇ ਪਾਉਂਦੇ ਹਾਂ ਜੀ, ਅਸੀਂ ਕਿਸੇ ਨੂੰ ਹੱਥ ਨਹੀਂ ਲੱਗਣ ਦਿੰਦੇ, ਅਸੀਂ ਕਿਸੇ ਬੰਦੇ ਨੂੰ ਲਾਗੇ ਫਟਕਣ ਨਹੀਂ ਦਿੰਦੇ। ਕਹਿੰਦੇ ਐਸੇ ਬੰਦਿਆਂ ਦੇ ਅੰਦਰ ਇਹ ਭਰਮ ਹੈ, ਭੁਲੇਖਾ ਹੈ। ਤਨ ਨੂੰ ਧੋਣ ਦੇ ਨਾਲ ਕੇਵਲ ਤੇ ਕੇਵਲ ਤਨ ਪਵਿੱਤਰ ਹੁੰਦਾ ਹੈ, ਇਸ ਦੇ ਨਾਲ ਮਨ ਪਵਿੱਤਰ ਨਹੀਂ ਹੁੰਦਾ। ਮਨ ਨੂੰ ਧੋਣ ਦਾ ਹੋਰ ਸਾਧਨ ਹੈ, ਸੋਚ ਕਰੇ ਦਿਨ ਸਾਰ ਰਾਤ, ਮਨ ਕੀ ਮੈਲ ਨਾ ਤਨ ਤੇ ਜਾਤ। ਕਹਿੰਦੇ ਦਿਨੇ ਰਾਤ ਭਾਵੇਂ ਲੱਗਾ ਰਵੇ, ਇਹ ਤਨ ਦੀ ਮੈਲ ਜਿਹੜੀ ਹੈ ਨਾ, ਇਸ ਤਰ੍ਹਾਂ ਨਹੀਂ ਦੂਰ ਹੁੰਦੀ। ਇਹ ਮਨ ਜਿਹੜਾ ਹੈ ਨਾ, ਮੈਲੇ ਦਾ ਮੈਲਾ ਹੀ ਰਹਿੰਦਾ ਹੈ।
ਇਹ ਜਾਗਤ ਭਰਮ ਭੁਲਾਇਆ, ਵਿਰਲਾ ਬੂਝੈ ਕੋਏ।
ਹਜ਼ੂਰ ਫਰਮਾ ਰਹੇ ਹਨ ਵੀ ਇਸ ਤਰ੍ਹਾਂ ਦਾ ਸੰਸਾਰ ਦੇ ਲੋਕਾਂ ਨੂੰ ਕਈ ਵਾਰੀ ਭਰਮ ਪੈ ਜਾਂਦਾ ਹੈ, ਭੁਲੇਖਾ ਪੈ ਜਾਂਦਾ ਹੈ ਵੀ ਅਸੀਂ ਤਾਂ ਮਨ ਨੂੰ ਬੜਾ ਧੋ ਲਿਆ, ਤਨ ਨੂੰ ਬੜਾ ਧੋ ਲਿਆ, ਬੜੇ ਅਸੀਂ ਸੁੱਚੇ ਹੋ ਗਏ, ਅਸੀਂ ਪਵਿੱਤਰ ਹੋ ਗਏ ਹਾਂ, ਇਸੇ ਭਰਮ ਦੇ ਵਿੱਚ ਕਹਿੰਦੇ ਭੁੱਲੇ ਰਹਿੰਦੇ ਹਨ। ਵਿਰਲੇ ਗੁਰਮੁਖ ਇਸ ਗੱਲ ਦੀ ਵਿਚਾਰ ਕਰਦੇ ਹਨ ਕਿ ਜਿੱਥੇ ਤਨ ਦੀ ਪਵਿੱਤਰਤਾ ਹੀ ਬਣਾਉਣੀ ਹੈ, ਉੱਥੇ ਮਨ ਨੂੰ ਵੀ ਆਪਾਂ ਧੋਣਾ ਹੈ। ਉੱਥੇ ਮਨ ਦੇ ਵਿੱਚ ਜਿਹੜੀ ਗਾੜੀ ਮੈਲ ਲੱਗੀ ਹੋਈ ਹੈ ਨਾ, ਜਨਮਾਂ ਜਨਮਾਤਰਾਂ ਦੀ, ਜਨਮ ਜਨਮ ਕੀ ਇਸ ਮਨ ਕੋ ਮੜ ਲਾਗੇ, ਕਾਲਾ ਹੋਆ ਸਿਆਉ। ਮਨ ਤਾਂ ਮੈਲਾ ਹੋਇਆ ਪਿਆ ਹੈ, ਉੱਤੋਂ ਆਪਾਂ ਚਿੱਟੇ ਕੱਪੜੇ ਪਾ ਲਏ, ਚਿੱਟੇ ਜਿਨਕੇ ਕੱਪੜੇ ਮੈਲੇ, ਚਿੱਤ ਕਠੋਰ ਜੀਓ, ਤਿੰਨ ਮੁਖ ਨਾਮ ਨਾ ਉਪਜੈ ਦੂਜੇ ਵਿਆਪੇ ਚੋਰ ਜੀਓ। ਕਹਿੰਦੇ ਇਸ ਤਰ੍ਹਾਂ ਇਹ ਵਿਰਲੇ ਗੁਰਮੁਖ ਹਨ ਜਿਹੜੇ ਇਸ ਗੱਲ ਦੀ ਵਿਚਾਰ ਕਰਦੇ ਹਨ।
ਜਪ ਮਨ ਮੇਰੇ ਤੂੰ ਏਕੋ ਨਾਮ।
ਹਜ਼ੂਰ ਆਪਣੇ ਮਨ ਨੂੰ ਸੰਬੋਧਨ ਕਰਕੇ ਸਾਨੂੰ ਸਮਝਾਉਂਦੇ ਹਨ, ਹੇ ਮੇਰੇ ਮਨਾ, ਇਹ ਮਨ ਦੀ ਮੈਲ ਪਰਮਾਤਮਾ ਦੇ ਨਾਮ ਦੁਆਰਾ ਲੱਥੇਗੀ, ਇਸ ਕਰਕੇ ਤੂੰ ਜਪਿਆ ਕਰ ਪਰਮਾਤਮਾ ਦਾ ਨਾਮ। ਸਤ ਨਾਮ ਵਾਹਿਗੁਰੂ, ਸਤ ਨਾਮ ਵਾਹਿਗੁਰੂ,
ਸਤ ਨਾਮ ਵਾਹਿਗੁਰੂ, ਸਤ ਨਾਮ ਵਾਹਿਗੁਰੂ,
ਵਾਹਿਗੁਰੂ, ਵਾਹਿਗੁਰੂ, ਵਾਹਿਗੁਰੂ। ਹਜ਼ੂਰ ਸਾਨੂੰ ਇਹ ਸਿੱਖਿਆ ਦੇ ਰਹੇ ਹਨ ਭਈ ਜੋ ਗੁਰੂ ਨੇ ਬਖਸ਼ਿਸ਼ ਕੀਤਾ ਹੈ ਗੁਰਮੰਤਰ ਉਸ ਦਾ ਅਭਿਆਸ ਕਰਿਆ ਕਰ, ਜੇਕਰ ਉੱਚਾ ਜੀਵਨ ਪ੍ਰਾਪਤ ਕਰਨਾ ਹੈ। ਗੁਰਮੰਤਰਹੀਣ ਸਜੋ ਪ੍ਰਾਣੀ ਤਿਰਗੰਤ ਜਨਮ ਭ੍ਰਸ਼ਟਨ ਹੈ, ਕੂਕਰੈ ਸੂਕਰੈ ਗਰਦਬੈ ਕਾਕੈ ਸਰਪਨੈ ਤੁਲਖਲੈ। ਇਸ ਕਰਕੇ ਪਰਮਾਤਮਾ ਦੇ ਨਾਮ ਨੂੰ ਜਪ, ਪਰਮਾਤਮਾ ਦੇ ਨਾਮ ਦੀ ਕਮਾਈ ਕਰ।
ਸਤਿਗੁਰ ਦੀਆ ਮੋਕਾਉ ਇਹੋ ਨਿਧਾਨ।
ਨਾਮ ਦੀ ਦਾਤ ਕਿੱਥੋਂ ਮਿਲਦੀ ਹੈ? ਕਹਿੰਦੇ ਸਤਿਗੁਰ ਦੇ ਪਾਸੋਂ ਪ੍ਰਾਪਤ ਹੁੰਦੀ ਹੈ। ਇਹ ਨਾਮ ਰੂਪੀ ਖਜ਼ਾਨਾ ਸਤਿਗੁਰ ਨੇ ਹਜ਼ੂਰ ਫਰਮਾ ਰਹੇ ਹਨ ਸਾਨੂੰ ਬਖਸ਼ਿਸ਼ ਕੀਤਾ ਦੇਣਾ ਕੀਤਾ ਹੈ।
ਰਹਾਉ ਸਿੱਧਾਂ ਕੇ ਆਸਣ ਜੇ ਸਿੱਖੈ ਇੰਦਰੀ ਵਸ ਕਰ ਕਮਾਏ।
ਵਿਸ਼ਰਾਮ ਦੇ ਕੇ ਫਰਮਾਨ ਕਰਦੇ ਹਨ, ਜੇਕਰ ਕੋਈ ਸਿੱਧ ਪੁਰਸ਼ਾਂ ਦੇ 84 ਆਸਣ ਲਾਉਣੇ ਸਿੱਖ ਲਵੇ, ਇੰਦਰੀਆਂ ਨੂੰ ਉਹਨਾਂ ਦਾ ਦਮਨ ਕਰੇ, ਵਸ ਦੇ ਵਿੱਚ ਕਰਨ ਦੀ ਕੋਸ਼ਿਸ਼ ਕਰੇ, ਤਾਂ
ਮਨ ਕੀ ਮੈਲ ਨਾ ਉਤਰੈ ਹਉ ਮੈਂ ਮੈਲ ਨਾ ਜਾਏ।
ਕਹਿੰਦੇ ਔਗਣਾਂ ਨੂੰ ਕਿੰਨਾ ਕੁ ਚਿਰ ਤੱਕ ਦਬਾਇਆ ਜਾ ਸਕਦਾ ਹੈ ਜੇਕਰ ਮਨ ਦੇ ਵਿੱਚ ਹਉਮੈ ਹੈ, ਕਦੇ ਨਾ ਕਦੇ ਤਾਂ ਜ਼ਬਾਨ 'ਤੇ ਆ ਹੀ ਜਾਵੇਗੀ। ਜੇਕਰ ਮਨ ਦੇ ਵਿੱਚ ਵਾਸ਼ਨਾ ਹੈ, ਕਦੇ ਨਾ ਕਦੇ ਤਾਂ ਆਪਣਾ ਰੰਗ ਵਿਖਾਵੇਗੀ, ਕਿੰਨਾ ਕੁ ਚਿਰ ਤੱਕ ਦਬਾਇਆ ਜਾ ਸਕਦਾ ਹੈ? ਇਸ ਕਰਕੇ ਹਜ਼ੂਰ ਫਰਮਾਉਂਦੇ ਹਨ ਕਿ ਮਨ ਕੀ ਮੈਲ ਨਾ ਉਤਰੈ। ਮਨ ਦੀ ਜਿਹੜੀ ਮੈਲ ਹੈ ਨਾ, ਉਹ ਇਸ ਤਰੀਕੇ ਦੇ ਨਾਲ ਉਤਰਦੀ ਨਹੀਂ, ਦਬਾਉਣ ਦੇ ਨਾਲ। ਜੇਕਰ ਪਿਆਰ ਨਾਲ ਕੋਈ ਗੁਰੂ ਦੇ ਸ਼ਬਦ ਦਾ ਅਭਿਆਸ ਕਰੇ, ਫਿਰ ਕਹਿੰਦੇ ਸਹਿਜੇ ਸਹਿਜੇ ਮੈਲ ਘਟਣੀ ਸ਼ੁਰੂ ਹੋ ਜਾਂਦੀ ਹੈ, ਮਿਟਣੀ ਸ਼ੁਰੂ ਹੋ ਜਾਂਦੀ ਹੈ।
ਇਸ ਮਨ ਕਾ ਹੋਰ ਸੰਜਮ ਕੋ ਨਾਹੀ ਵਿਣ ਸਤਿਗੁਰ ਕੀ ਸਰਨ ਆਏ।
ਇਸ ਮਨ ਨੂੰ ਸੁਧਾਰਨ ਵਾਸਤੇ ਹੋਰ ਕੋਈ ਸਾਧਨ ਕਾਰਗਰ ਸਾਧਨ ਨਹੀਂ ਹੈ, ਕਹਿੰਦੇ ਕੇਵਲ ਤੇ ਕੇਵਲ ਬਿਨਾਂ ਸਤਿਗੁਰੂ ਜੀ ਦੀ ਸ਼ਰਨ ਦੇ ਵਿੱਚ ਪੈਣ ਤੋਂ। ਸਤਿਗੁਰ ਦੀ ਸ਼ਰਨ ਦੇ ਵਿੱਚ ਡਿੱਗ ਪਵੇ, ਫਿਰ ਆਪਣੇ ਆਪ ਹੀ ਸਤਿਗੁਰ ਸਵਾਰ ਦਿੰਦੇ ਹਨ, ਸਤਿਗੁਰ ਕਿਰਪਾ ਕਰਦੇ ਹਨ।
ਸਤਿਗੁਰ ਮਿਲਿਆ ਉਲਟੀ ਭਾਈ ਕਹਿਣਾ ਕਿਛੂ ਨਾ ਜਾਏ।
ਜੇਕਰ ਕਿਸੇ ਭਾਗਾਂ ਵਾਲੇ ਨੂੰ ਸੱਚੇ ਸਤਿਗੁਰ ਦੀ ਪ੍ਰਾਪਤੀ ਹੋ ਜਾਵੇ, ਫਿਰ ਕਹਿੰਦੇ ਉਸ ਦਾ ਜੀਵਨ ਦੀ ਕਿਰਿਆ ਉਲਟ ਜਾਂਦੀ ਹੈ, ਉਸਦੀ ਮਤ ਬਦਲ ਜਾਂਦੀ ਹੈ, ਪਹਿਲਾਂ ਵਾਲੀ ਨਹੀਂ ਰਹਿ ਜਾਂਦੀ। ਪਰ ਪੂਰਾ ਸਤਿਗੁਰੂ ਹੀ ਮਤ ਨੂੰ ਉਲਟਾ ਸਕਦਾ ਹੈ, ਜਿਹੜੇ ਝੂਠੇ ਹਨ ਉਹ ਤਾਂ ਸਗੋਂ ਵਿਚਲਾ ਦਿੰਦੇ ਹਨ। ਜਿਸ ਦੀ ਸੇਵਾ ਕੀਤੀ ਫਿਰ ਲੇਖਾ ਮੰਗੀਐ, ਇਹ ਸੇਵਾ ਔਖੀ ਹੋਈ, ਨਾਨਕ ਸੇਵਾ ਕਰੋ ਹਰ ਗੁਰ ਸਫਲ ਦਰਸ਼ਨ ਕੀ, ਫਿਰ ਲੇਖਾ ਮੰਗੈ ਨਾ ਕੋਈ। ਇਸ ਕਰਕੇ ਫਰਮਾ ਰਹੇ ਹਨ ਕਿ ਸਤਿਗੁਰ ਨੂੰ ਮਿਲਣ ਦੇ ਨਾਲ ਮਤ ਉਲਟ ਜਾਂਦੀ ਹੈ, ਕਿੰਨੀ ਕੁ ਬਖਸ਼ਿਸ਼ ਹੋ ਜਾਂਦੀ ਹੈ। ਹਜ਼ੂਰ ਫਰਮਾਉਂਦੇ ਹਨ ਕਹਿਣਾ ਕਿਛੂ ਨਾ ਜਾਏ, ਇੰਨੀ ਬਖਸ਼ਿਸ਼ ਹੋ ਜਾਂਦੀ ਹੈ ਗੁਰੂ ਦੇ ਲੜ ਲੱਗਿਆਂ ਹੋਇਆਂ ਦੇ ਉੱਪਰ। ਕਹਿੰਦੇ ਉਹਨਾਂ ਦੀ ਬਖਸ਼ਿਸ਼ ਨੂੰ ਜ਼ਬਾਨ ਦੇ ਨਾਲ ਆਪਾਂ ਬਿਆਨ ਹੀ ਨਹੀਂ ਕਰ ਸਕਦੇ। ਗੁਰੂ ਦੀ ਬਖਸ਼ਿਸ਼ ਨੂੰ ਕੇਵਲ ਮਾਣਿਆ ਹੀ ਜਾ ਸਕਦਾ ਹੈ, ਉਸ ਨੂੰ ਜ਼ਬਾਨ ਦੇ ਨਾਲ ਬਿਆਨਿਆ ਨਹੀਂ ਜਾ ਸਕਦਾ। ਸਤਿਗੁਰ ਇੰਨੀ ਰਹਿਮਤ ਕਰਦੇ ਹਨ, ਇੰਨੀ ਬਖਸ਼ਿਸ਼ ਕਰਦੇ ਹਨ।
ਭਣਤ ਨਾਨਕ ਸਤਿਗੁਰ ਕਾਉ ਮਿਲ ਦੋ ਮਰੈ।
ਸ੍ਰੀ ਗੁਰੂ ਅਮਰਦਾਸ ਮਹਾਰਾਜ ਜੀ ਗੁਰੂ ਨਾਨਕ ਸਾਹਿਬ ਮੋਹਰ ਛਾਪ ਹੇਠ ਇਹ ਬਚਨ ਕਰਦੇ ਹਨ, ਜੇਕਰ ਕੋਈ ਸਤਿਗੁਰ ਨੂੰ ਮਿਲ ਕੇ ਆਪਣੇ ਆਪ ਨੂੰ ਮਾਰਨਾ ਕਰੇ, ਫਿਰ ਮਾਰਨ ਤੋਂ ਬਾਅਦ
ਗੁਰ ਕੈ ਸ਼ਬਦ ਫਿਰ ਜੀਵੈ ਕੋਈ।
ਗੁਰੂ ਦੇ ਸ਼ਬਦ ਦੁਆਰਾ ਇਸ ਨੂੰ ਨਵਾਂ ਜੀਵਨ ਪ੍ਰਾਪਤ ਹੋ ਜਾਂਦਾ ਹੈ। ਸਤਿਗੁਰ ਕੇ ਜਨਮੇ ਗਮਨ ਮਿਟਾਇਆ, ਸਤਿਗੁਰ ਦੇ ਘਰ ਦੇ ਵਿੱਚ ਨਵਾਂ ਜਨਮ ਹੋ ਜਾਂਦਾ ਹੈ। ਪਰ ਕਹਿੰਦੇ ਪਹਿਲਾਂ ਆਪਣੇ ਆਪ ਨੂੰ ਮਾਰਨਾ ਪੈਂਦਾ ਹੈ। ਜਿਹੜੇ ਆਪਣੇ ਆਪ ਨੂੰ ਮਾਰ ਲੈਂਦੇ ਹਨ ਵੀ ਨਹੀਂ ਸਤਿਗੁਰ ਇੰਝ ਕਹਿੰਦੇ ਹਨ, ਬੜਾ ਔਖਾ ਹੈ, ਅੱਖਾਂ ਦੇ ਹੁੰਦਿਆਂ ਸੁਣਦਿਆਂ ਇਹਨਾਂ ਨੂੰ ਅਵਗੁਣਾਂ ਵੱਲੋਂ ਰੋਕ ਕੇ ਸ਼ੁੱਭ ਗੁਣਾਂ ਵਾਲੇ ਪਾਸੇ ਜੋੜਨਾ, ਕੰਨਾਂ ਦੇ ਹੁੰਦਿਆਂ ਸੁਣਦਿਆਂ ਨਿੰਦਿਆ ਚੁਗਲੀ ਵੱਲੋਂ ਮੋੜ ਕੇ ਗੁਰੂ ਦੇ ਸ਼ਬਦ ਦੇ ਵਿੱਚ ਜੋੜਨਾ, ਇਹ ਜਿਉਂਦੇ ਜੀ ਮਰਨ ਵਾਲੀ ਗੱਲ ਹੋ ਜਾਂਦੀ ਹੈ, ਬੱਚਿਆਂ ਦੀ ਖੇਡ ਨਹੀਂ। ਹਰ ਇੱਕ ਆਦਮੀ ਆਖੇ ਮੈਂ ਬੜਾ ਧਰਮੀ ਬਣ ਗਿਆ ਹਾਂ, ਆਪਣੇ ਮਨ ਨੂੰ ਮੋੜਨਾ ਉਗਣਾ ਵੱਲੋਂ, ਆਪਣੇ ਇੰਦਰੀਆਂ ਨੂੰ ਮੋੜਨਾ ਗੁਰੂ ਦੇ ਹੁਕਮ ਦੇ ਵਿੱਚ ਤੋਰਨਾ, ਜਿਉਂਦੇ ਜੀ ਮਰਨ ਵਾਲੀ ਗੱਲ ਹੋ ਜਾਂਦੀ ਹੈ। ਪਰ ਕਹਿੰਦੇ ਫਿਰ ਸਤਿਗੁਰ ਦੀ ਰਹਿਮਤ ਦੇ ਨਾਲ ਨਵਾਂ ਜੀਵਨ ਪ੍ਰਾਪਤ ਹੁੰਦਾ ਹੈ।
ਮਮਤਾ ਕੀ ਮਲ ਉਤਰੈ ਇਹੋ ਮਨ ਹਸ਼ਾ ਹੋਏ।
ਜੇਕਰ ਕੋਈ ਗੁਰੂ ਦੇ ਸ਼ਬਦ ਦੇ ਨਾਲ ਜੁੜ ਜਾਵੇ, ਗੁਰੂ ਦੇ ਸ਼ਬਦ ਦੇ ਨਾਲ ਪਿਆਰ ਕਰੇ, ਫਿਰ ਕਹਿੰਦੇ ਮੋਹ ਮਮਤਾ ਦੀ ਮੈਲ ਜਿਹੜੀ ਹੈ ਇਹ ਉਤਰ ਜਾਂਦੀ ਹੈ, ਫਿਰ ਇਹ ਜਿਹੜਾ ਮਨ ਹੈ ਨਾ ਹੱਛਾ ਹੋ ਜਾਂਦਾ ਹੈ, ਫਿਰ ਇਹ ਮਨ ਅਰੋਗ ਹੋ ਜਾਂਦਾ ਹੈ, ਫਿਰ ਇਹ ਮਨ ਨਿਰਮਲ ਹੋ ਜਾਂਦਾ ਹੈ। ਵਰਨਾ ਇਸ ਨੂੰ ਔਗਣਾਂ ਦਾ ਤਾਪ ਚੜਿਆ ਰਹਿੰਦਾ ਹੈ, ਔਗਣਾਂ ਦੀ ਮੈਲ ਲੱਗੀ ਰਹਿੰਦੀ ਹੈ। ਸੋ ਸਾਧ ਸੰਗਤ ਜੀ, ਮੂਲ ਰੂਪ ਦੇ ਵਿੱਚ ਹਜ਼ੂਰ ਨੇ ਸਾਨੂੰ ਇਹ ਸਿੱਖਿਆ ਦਿੱਤੀ ਹੈ ਕਿ ਜਪ ਮਨ ਮੇਰੇ ਤੂੰ ਏਕੋ ਨਾਮ। ਸਤਿਗੁਰੂ ਰਾਮਦਾਸ ਮਹਾਰਾਜ ਜੀ ਦੇ ਬਚਨਾਂ ਨੂੰ ਆਪਾਂ ਚੇਤੇ ਰੱਖੀਏ, ਗੁਰ ਸਤਿਗੁਰ ਕਾ ਜੋ ਸਿੱਖ ਅਖਾਏ ਸੋ ਭਲਕੇ ਉੱਠ ਹਰ ਨਾਮ ਤੇ ਆਵੈ। ਉੱਦਮ ਕਰੇ ਭਲਕੇ ਪ੍ਰਭਾਤੇ, ਇਸ਼ਨਾਨ ਕਰੇ ਅੰਮ੍ਰਿਤ ਸਰ ਨਾਵੈ। ਬਾਕੀ ਸਾਰੇ ਕੰਮ ਜਿਹੜੇ ਹਨ ਉਹ ਨਾਮ ਨੇ ਆਪੇ ਕਰੀ ਜਾਣੇ ਹਨ। ਸਿੱਖ ਦਾ ਫਰਜ਼ ਹੈ ਗੁਰੂ ਦੇ ਬਚਨਾਂ ਦੇ ਉੱਪਰ ਪਹਿਰਾ ਦੇਵੇ, ਅੰਮ੍ਰਿਤ ਵੇਲੇ ਉੱਠ ਕੇ ਥੋੜ੍ਹਾ ਸਮਾਂ ਜਿਹੜਾ ਹੈ ਨਾ, ਘੜੀ ਅੱਧੀ ਘੜੀ, ਘੰਟਾ ਅੱਧਾ ਘੰਟਾ ਵਾਹਿਗੁਰੂ 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 ਦਾ ਅਭਿਆਸ ਕਰੇ, ਫਿਰ ਸਤਿਗੁਰ ਆਪਣੇ ਆਪ ਹੀ ਰਹਿਮਤ ਵਰਤਾਉਂਦੇ ਹਨ। ਸਤਿਗੁਰ ਜੀ ਕਿਰਪਾ ਕਰਨ, ਸ਼ੁਭ ਸਿੱਖਿਆ ਸਾਡੇ ਜੀਵਨ ਦਾ ਹਿੱਸਾ ਬਣੇ। ਸਮੂਹ ਸੰਗਤਾਂ ਦਾ, ਸਮੂਹ ਪ੍ਰਬੰਧਕਾਂ ਦਾ ਬਹੁਤ ਬਹੁਤ ਧੰਨਵਾਦ। ਹੋਈਆਂ ਬੇਅੰਤ ਭੁੱਲਾਂ ਚੁੱਕਾਂ ਦੀ ਖਿਮਾ ਜੀ।
ਭਾਣਤ ਨਾਨਕ ਸਤਿਗੁਰ ਕਉ ਮਿਲ ਦੋ ਮਰੈ, ਗੁਰ ਕੈ ਸ਼ਬਦ ਫਿਰ ਜੀਵੈ ਕੋਏ। ਮਮਤਾ ਕੀ ਮਲ ਉਤਰੈ ਇਹੋ ਮਨ ਹੱਛਾ ਹੋਏ।
ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ।